ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕੁਝ ਸਮਾਂ ਸ੍ਰੀ ਗੋਇੰਦਵਾਲ ਸਾਹਿਬ ਬਿਰਾਜੇ ਹਨ। ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇ ਕੇ ਕਿਰਤਾਰਥ ਕੀਤਾ ਔਰ ਕੁਝ ਸਮੇਂ ਤੋਂ ਬਾਅਦ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਦੇ ਬਚਨਾਂ ਨੂੰ ਚੇਤੇ ਕਰਕੇ, ਕਿਉਂਕਿ ਉਹਨਾਂ ਦਾ ਹੁਕਮ ਸੀ ਕਿ ਅੰਮ੍ਰਿਤਸਰ ਸਰੋਵਰ ਨੂੰ ਸਾਡਾ ਸਰੀਰ ਜਾਣ ਕੇ ਤਿਸ ਦੀ ਸੇਵਾ ਕਰਨੀ, ਤੋ ਪਿਤਾ ਗੁਰਦੇਵ ਦੇ ਬਚਨਾਂ ਦੀ ਪਾਲਣਾ ਕਰਨ ਲਈ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਹਨ। ਇਧਰ ਗੁਰੂ ਘਰ ਦੇ ਮਹਾਨ ਵੇਦ ਵਿਆਸ ਭਾਈ ਸਾਹਿਬ ਭਾਈ ਗੁਰਦਾਸ ਜੀ, ਜਿਹੜੇ ਗੁਰੂ ਸਾਹਿਬ ਦੇ ਹੁਕਮ ਦੀ ਪਾਲਣਾ ਕਰਕੇ ਆਗਰੇ ਦੇ ਇਲਾਕੇ ਚ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਸਨ। ਪਤਾ ਲੱਗਣ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਗਰੇ ਦੇ ਇਲਾਕੇ ਦੀ ਸੰਗਤ ਨੂੰ ਨਾਲ ਲੈ ਕੇ ਭਾਈ ਗੁਰਦਾਸ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚੱਲੇ ਨੇ ਆਏ ਨੇ। ਰਸਤੇ ਵਿਚ ਪਹਿਲੋਂ ਬਿਆਸ ਦਰਿਆ ਦੇ ਕੰਢੇ ਤੇ ਪੁੱਜੇ ਸ੍ਰੀ ਗੋਇੰਦਵਾਲ ਸਾਹਿਬ ਦੇ ਨੇੜੇ। ਅੱਗੇ ਪਾਣੀ ਪੂਰਾ ਚੜਿਆ ਹੋਇਆ ਹੈ, ਸ਼ਾਮਾਂ ਦਾ ਵੇਲਾ ਹੋਣ ਕਰਕੇ ਸੰਗਤ ਕੋਲ ਰਸਤ ਬਸਤ ਦਾ ਕੁਝ ਪ੍ਰਬੰਧ ਨਹੀਂ ਸੀ ਲੰਗਰ ਪ੍ਰਸ਼ਾਦੇ ਦਾ ਹੋ ਸਕਣਾ, ਤੇ ਨੇੜੇ ਕੋਈ ਬੇੜਾ ਨਜ਼ਰ ਨਾ ਆਵੇ ਕਿ ਸੰਗਤ ਨੂੰ ਪਾਰ ਕਿਵੇਂ ਲੈ ਕੇ ਜਾਣਾ। ਇਸ ਦੁਚਿਤੀ ਦੇ ਵਿਚ ਮਨ ਜਿਹੜਾ ਉਹ ਚੱਲ ਰਿਹਾ ਘੁੰਮ ਰਿਹਾ। ਮਨ ਚ ਦੁਚਿਤੀ ਚੱਲਦੀ ਹੋਵੇ ਤੇ ਗੁਰੂ ਸਾਹਿਬ ਜੀ ਦੀ ਬਾਣੀ ਸਾਨੂੰ ਦੁਚਿਤੀ ਚੋਂ ਕੱਢ ਦਿੰਦੀ ਹੈ। ਅਕਸਰ ਤੁਸੀਂ ਵੀ ਆਪਣੇ ਜੀਵਨ ਵਿਚ ਕਈ ਵਾਰੀ ਇਹ ਤਜਰਬਾ ਕੀਤਾ ਹੋਵੇਗਾ, ਮਨ ਵਿਚ ਕਈ ਵਾਰੀ ਦੁਚਿਤੀ ਬਣੀ ਹੋਵੇ, ਦੁਬਧਾ ਬਣੀ ਹੋਵੇ, ਗੁਰੂ ਘਰ ਚੱਲ ਕੇ ਆਈਏ, ਅੱਗੇ ਕਥਾ ਵਿਚ ਕੀਰਤਨ ਵਿਚ ਉਸ ਦੁਬਧਾ ਦੇ ਨਿਪਟਾਰੇ ਦਾ ਕੋਈ ਨਾ ਕੋਈ ਬਚਨ ਜਿਹੜਾ ਹੈ ਉਹ ਸਰਵਣ ਕਰਨ ਨੂੰ ਪ੍ਰਾਪਤ ਹੋ ਜਾਂਦਾ। ਇਹ ਗੁਰੂ ਸਾਹਿਬ ਦੀ ਕਲਾ ਹੈ ਜਿਹੜੀ ਵਰਤ ਜਾਂਦੀ ਹੈ, ਇਕਦਮ ਦੁਚਿਤੀ ਜਿਹੜੀ ਆ ਉਹ ਸਮਾਪਤ ਹੋ ਜਾਂਦੀ। ਇੱਥੇ ਵੀ ਕੁਝ ਇਸੇ ਤਰ੍ਹਾਂ ਦੀ ਘਟਨਾ ਘਟੀ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰਦੇਵ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰੀਏ। ਗੁਰੂ ਚਰਨਾਂ ਵਿਚ ਹਾਜ਼ਰੀਆਂ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ। ਇਮ ਦਿਨ ਪ੍ਰਤ ਸੰਗਤ ਚੱਲ ਆਵਤ,
ਦਿਨ ਪ੍ਰਤੀ ਦਿਨ ਬੇਅੰਤ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨ ਕਰਨ ਲਈ ਚੱਲ ਕੇ ਆਉਂਦੀਆਂ ਹਨ।
ਮੁਖ ਗੁਰਦਾਸ ਸਭਿਨ ਹਰ ਖਾਵਤ,
ਭਾਈ ਗੁਰਦਾਸ ਜੀ ਸੰਗਤ ਨੂੰ ਪ੍ਰੇਰ ਦੇ। ਬਹੁਤ ਸੰਗਤ ਭਾਈ ਗੁਰਦਾਸ ਜੀ ਨੇ ਪ੍ਰੇਰ ਕੇ ਚਰਨਾਂ ਨਾਲ ਜੋੜੀ। ਗੁਰੂ ਘਰ ਦੇ ਪਹਿਲੇ ਵਿਆਖਿਆਕਾਰ ਕਹਿ ਸਕਦੇ ਆ, ਸਿੱਖ ਵਿਆਖਿਆਕਾਰ ਭਾਈ ਗੁਰਦਾਸ ਜੀ ਨੇ ਗੁਰਬਾਣੀ ਦੇ। ਤੋ ਭਾਈ ਗੁਰਦਾਸ ਜੀ ਦੇ ਬਹੁਤ ਜ਼ਿਆਦਾ ਪ੍ਰਚਾਰ ਇੱਧਰ ਆਗਰੇ ਦੇ ਇਲਾਕੇ ਚ, ਬਨਾਰਸ ਬਾਅਦ ਵਿਚ ਕਥਾ ਆਵੇਗੀ, ਬਹੁਤ ਪ੍ਰਚਾਰ ਪ੍ਰਸਾਰ ਕੀਤਾ। ਤੋ ਬਹੁਤ ਸੰਗਤ ਚੱਲ ਕੇ ਆਉਂਦੀ ਜਿਨ੍ਹਾਂ ਵਿਚ ਮੁਖੀ ਰੂਪ ਵਿਚ ਭਾਈ ਗੁਰਦਾਸ ਜੀ ਹਨ।
ਤੀਰ ਬਿਪਾਸਾ ਕੇ ਤਬ ਆਏ,
ਆਗਰੇ ਤੋਂ ਤੁਰੇ ਚਲਦੇ ਚਲਦੇ ਬਿਆਸ ਦਰਿਆ ਦੇ ਕਿਨਾਰੇ, ਬਿਆਸ ਦਰਿਆ ਦੇ ਕੰਢੇ ਤੇ ਆ ਗਏ।
ਜਲ ਗੰਭੀਰ ਥਾਂ ਨਹਿ ਪਾਏ,
ਅੱਗੇ ਪਾਣੀ ਬੜਾ ਡੂੰਘਾ ਚੜਿਆ ਹੋਇਆ ਹੈ, ਨਜ਼ਰ ਵਿੱਚੋਂ ਥਾਂ ਨਹੀਂ ਦਿਸਦੀ ਪਾਰ ਲੰਘਣ ਦਾ, ਕਿਉਂਕਿ ਪੱਤਣ ਸੀ ਇੱਥੇ, ਤੋ ਕਹਿੰਦੇ ਪਾਣੀ ਘੱਟ ਹੁੰਦਾ ਤੇ ਤੁਰ ਕੇ ਵੀ ਲੰਘ ਜਾਂਦੇ, ਪਰ ਅੱਜ ਪਾਣੀ ਥੋੜਾ ਗੰਭੀਰ ਜਾਪਦਾ ਹੈ।
ਟਿਕਟ ਤਰੀ ਨਹਿ ਉਤਰਹਿ ਪਾਰ,
ਦੇਵ ਨੇ ਤੈਸੀ ਸ਼ਾਮ ਦਾ ਵੇਲਾ ਸੀ ਤੇ ਕੋਈ ਕਿਸ਼ਤੀ ਵੀ ਨਹੀਂ ਦਿਸਦੀ, ਨਹੀਂ ਤਾਂ ਅਕਸਰ ਉੱਥੇ ਬੇੜੇ ਖੜੇ ਹੁੰਦੇ ਸਨ, ਪੱਤਣ ਹੋਣ ਕਰਕੇ ਬੇੜਿਆਂ ਤੇ ਸੰਗਤ ਨੂੰ, ਲੋਕਾਂ ਨੂੰ, ਰਾਹਗੀਰਾਂ ਨੂੰ, ਮੁਸਾਫਰਾਂ ਨੂੰ, ਜਿਹੜੇ ਮਲਾਹ ਹੁੰਦੇ ਸੀ ਉਹ ਪਾਰ ਉਤਾਰਦੇ ਸੀ, ਪਰ ਅੱਜ ਇਹੋ ਜਿਹੀ ਖੇਡ ਬਣੀ ਵੀ ਕੋਈ ਮਲਾਹ ਨਹੀਂ ਦਿਸਦਾ, ਨਾ ਕੋਈ ਬੇੜੀ ਦਿਸਦੀ ਹੈ।
ਠਾਂਡੇ ਹੇਰੈ ਨਦੀ ਕਿਨਾਰ,
ਭਾਈ ਗੁਰਦਾਸ ਜੀ ਦੇ ਨਾਲ ਸੰਗਤ ਬਹੁਤ ਸਾਰੀ ਹੈ, ਹੁਣ ਸਾਰੇ ਦਰਿਆ ਦੇ ਕੰਢੇ ਤੇ ਖਲੋਤੇ ਵੇਖਦੇ ਨੇ ਕਿ ਦਰਿਆ ਕਿਵੇਂ ਪਾਰ ਕਰੀਏ।
ਬਸ ਹੈ ਜਾਮਨੀ ਜੇ ਇਸ ਥਾਨ,
ਸ਼ਾਮ ਪਈ ਹੋਈ ਹਨੇਰਾ ਪੈਣ ਵਾਲਾ ਸੀ ਵੀ ਜੇ ਹੁਣ ਇੱਥੇ ਰਾਤ ਰਹਿੰਦੇ ਆ, ਕੱਲ ਦਿਨ ਚੜ੍ਹਦਿਆਂ ਤਾਈ ਉਡੀਕ ਕਰਾਂਗੇ, ਵੀ ਦਿਨੇ ਤਾਂ ਕੋਈ ਨਾ ਕੋਈ ਬੇੜੇ ਵਾਲਾ ਆ ਹੀ ਜਾਂਦਾ, ਤੇ ਰਾਤ ਜੇ ਇੱਥੇ ਬਤੀਤ ਕਰਨੀ ਪਈ
ਆਵਹਿ ਨੌਕਾ ਪ੍ਰਾਤੀ ਜਾਨ
ਤੇ ਕੱਲ ਸਵੇਰੇ ਬੇੜੇ ਆ ਜਾਣਗੇ ਕਿਸ਼ਤੀਆਂ ਆ ਜਾਣਗੀਆਂ
ਸਕਲ ਵਸਤ ਤੇ ਰਹਿ ਔਖਾਈ
ਪਰ ਸਮੱਸਿਆ ਇਹ ਹੈ ਵੀ ਹੁਣ ਰਾਤ ਦਾ ਵੇਲਾ ਇੱਥੇ ਲੰਗਰ ਪ੍ਰਸ਼ਾਦੇ ਦੀ ਵਿਵਸਥਾ ਜਾਂ ਹੋਰ ਜਿਹੜੀਆਂ ਲੋੜ ਦੀਆਂ ਵਸਤੂਆਂ ਨੇ ਸੰਗਤ ਦੇ ਰਹਿਣ ਸਹਿਣ ਦਾ ਪ੍ਰਬੰਧ ਉਹ ਇਕਦਮ ਕਰਨਾ ਇੱਥੇ ਦਰਿਆ ਦੇ ਕੰਢੇ ਤੇ ਮੁਸ਼ਕਲ ਹੋਵੇਗਾ
ਸੰਗਤ ਸਗਰੀ ਸ਼ਰਮ ਕੋ ਪਾਈ
ਸੰਗਤ ਸਾਰੀ ਥੱਕੀ ਹੋਈ ਹੈ ਲੰਮਾ ਪੈਂਡਾ ਤੈਅ ਕਰਕੇ ਆਏ ਹੁਣ ਇਹ ਨਹੀਂ ਸੀ ਨਾ ਪਤਾ ਵੀ ਸ਼ਾਮ ਦੇ ਵੇਲੇ ਉੱਥੋਂ ਬੇੜਾ ਨਹੀਂ ਮਿਲਣਾ ਜਦੋਂ ਚੱਲੇ ਉਦੋਂ ਸੋਚ ਕੇ ਚੱਲੇ ਸੀ ਵੀ ਗੋਇੰਦਵਾਲ ਸਾਹਿਬ ਰਾਤ ਰਵਾਂਗੇ ਇਸ ਕਰਕੇ ਰਸਤੇ ਦਾ ਕੋਈ ਪ੍ਰਬੰਧ ਨਹੀਂ ਸੀ ਕੀਤਾ ਹੁਣ ਦਰਿਆ ਤੋਰਲੇ ਪਾਸੇ ਜੇ ਰਾਤ ਬਤੀਤ ਕਰਦੇ ਤੇ ਰਹਿਣ ਸਹਿਣ ਦਾ ਪ੍ਰਬੰਧ ਸੰਗਤ ਫਿਰ ਥੱਕੀ ਹੋਈ ਹੈ ਬਹੁਤ ਮੁਸ਼ਕਲ ਸੀ
ਏਵ ਵਿਚਾਰਤ ਉਰ ਗੁਰਦਾਸ
ਭਾਈ ਗੁਰਦਾਸ ਜੀ ਵਿਚਾਰ ਕਰਦੇ ਨੇ ਮਨ ਹੀ ਮਨ ਕਿ ਹੁਣ ਦਰਿਆ ਕਿਵੇਂ ਪਾਰ ਕਰੀ ਉਧਰ ਦਰਿਆ ਭਰ ਕੇ ਵਗ ਰਿਹਾ ਪੈਦਲ ਟੁਰ ਕੇ ਲੰਘਣਾ ਔਖਾ ਜੇ ਰਾਤ ਰਹਿੰਦੇ ਆ ਕੱਲ ਤੱਕ ਉਡੀਕ ਕਰਾਂਗੇ ਬੇੜਿਆਂ ਦੇ ਆਉਣ ਦੀ ਤਾਂ ਵੀ ਸਮੱਸਿਆ ਭਾਈ ਗੁਰਦਾਸ ਜੀ ਆਪਣੇ ਮਨ ਹੀ ਮਨ ਸੋਚ ਰਹੇ ਨੇ ਵਿਚਾਰ ਕਰ ਰਹੇ ਨੇ
ਇੱਕ ਸਿੱਖ ਪਟਤ ਹੁਤੋ ਥਿਤ ਪਾਸ
ਇਹਨੇ ਨੂੰ ਇੱਕ ਸਿੱਖ ਲਾਗੇ ਹੀ ਖਲੋਤਾ ਗੁਰਬਾਣੀ ਪੜ ਰਿਹਾ ਸੀ ਗੁਰਬਾਣੀ ਪੜਦਿਆਂ ਪੜਦਿਆਂ ਅਚਾਨਕ ਉਹਨੇ ਆਪਣੀ ਰਸਨਾ ਤੋਂ ਪੰਗਤੀ ਪੜੀ
ਸ਼੍ਰੀ ਮੁਖ ਵਾਕ
ਮਹਾਰਾਜ ਜੀ ਦੇ ਪਾਵਨ ਮੁਖ ਵਾਕ ਨੇ ਗੁਰਬਾਣੀ ਦੇ ਜੋ ਉਸ ਗੁਰਸਿੱਖ ਨੇ ਪੜੇ
ਗੁਰ ਕਾ ਬਚਨ ਬਸੈ ਜੀ ਅਨਾਲੇ
ਬਚਨ ਪੜੇ ਗੁਰ ਕਾ ਬਚਨ ਬਸੈ ਜੀ ਅਨਾਲੇ ਗੁਰੂ ਕੇ ਬਚਨ ਸਤਿਗੁਰੂ ਜੀ ਦੇ ਬਚਨ ਜਿਹੜੇ ਸਿੱਖ ਦੇ ਜੀੜੇ ਦੇ ਨਾਲ ਵਸਦੇ ਹਨ ਜਿਹਦੇ ਹਿਰਦੇ ਵਿੱਚ ਗੁਰੂ ਦੇ ਬਚਨ ਨੇ ਜਾਂ ਏਦਾਂ ਕਹਿ ਲੋ ਜਿਹਨੇ ਆਪਣੇ ਜੀੜੇ ਚ ਗੁਰੂ ਕੇ ਬਚਨ ਵਸਾਏ ਹਨ
ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਪਾਹੇ ਨਾ ਸਾਕੈ ਜਾਲੇ
ਇਹ ਭਾਈ ਜਿਹੜੇ ਗੁਰੂ ਕੇ ਬਚਨਾਂ ਨਾਲ ਜੁੜ ਜਾਂਦੇ ਹਨ ਉਹਨਾਂ ਨੂੰ ਐਸੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਆਤਮਕ ਅਵਸਥਾ ਜਿਸ ਆਤਮਕ ਅਵਸਥਾ ਦੇ ਆਨੰਦ ਚ ਟਿਕਿਆ ਨਾ ਤਾਂ ਪਾਣੀ ਉਹਨਾਂ ਨੂੰ ਡੋਬ ਸਕਦਾ ਹੈ ਚੋਰ ਉਸ ਖਜ਼ਾਨੇ ਨੂੰ ਚੋਰੀ ਕਰਕੇ ਨਹੀਂ ਲਿਜਾ ਸਕਦਾ ਔਰ ਅੱਗ ਉਹਨੂੰ ਸਾੜ ਨਹੀਂ ਸਕਦੀ ਜਲਾ ਨਹੀਂ ਸਕਦੀ ਗੁਰੂ ਸਾਹਿਬ ਦੇ ਜਿਹੜੇ ਬਚਨ ਨੇ ਹਿਰਦੇ ਚ ਵਸ ਜਾਣ ਇਹਨਾਂ ਬਚਨਾਂ ਨੂੰ ਜਲ ਨਹੀਂ ਡੋਬ ਸਕਦਾ ਅਗਨੀ ਸਾੜ ਨਹੀਂ ਸਕਦੀ ਚੋਰ ਚੁਰਾ ਨਹੀਂ ਸਕਦਾ ਜਿਹਦੇ ਹਿਰਦੇ ਚ ਵਸ ਜਾਣ ਉਸੇ ਦੇ ਹੀ ਰਹਿ ਜਾਂਦੇ ਨੇ ਉਹ ਬਚਨ ਹਾਂਜੀ
ਰਹਾਉ ਚੌਪਈ ਸੁਨ ਗੁਰਦਾਸ ਵਿਚਾਰਤ ਹਿਰਦੈ
ਜਦੋਂ ਸਿੱਖ ਨੇ ਪੰਗਤੀਆਂ ਗੁਰਬਾਣੀ ਦੀਆਂ ਪੜੀਆਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਕੰਨੀ ਇਹ ਪੰਗਤੀਆਂ ਪਈਆਂ ਸੁਣ ਕੇ ਭਾਈ ਗੁਰਦਾਸ ਜੀ ਮਨ ਚ ਵਿਚਾਰ ਕਰਦੇ ਹਨ ਖਾਲਸਾ ਜੀ ਕਈ ਵੇਰਾਂ ਐਸਾ ਵਰਤਾਰਾ ਵਰਤਿਆ ਇੱਕ ਪੰਥ ਦੀ ਕਥਾ ਆਉਂਦੀ ਖਾਲਸੇ ਦੀ ਜਦੋਂ ਨਵਾਬੀ ਦੀ ਪੱਗ ਲੈ ਕੇ ਆਏ ਨਾ ਬਾਬਾ ਸੁਬੇਗ ਸਿੰਘ ਜੀ ਜੰਬਰ ਤੇ ਸਿੰਘ ਲੈਂਦੇ ਨਹੀਂ ਸੀ ਕਹਿੰਦੇ ਸਾਨੂੰ ਨੀ ਨਵਾਬੀਆਂ ਚਾਹੀਦੀਆਂ ਸਾਨੂੰ ਕਲਗੀਧਰ ਨੇ ਹੰਨੇ ਹੰਨੇ ਦੀ ਪਾਤਸ਼ਾਹੀ ਦਿੱਤੀ ਪਾਤਸ਼ਾਹੀ ਛੱਡ ਕੇ ਅਸੀਂ ਨਵਾਬੀ ਕੀ ਕਰਨੀ ਨਵਾਬੀ ਛੋਟੀ ਹੁੰਦੀ ਪਾਤਸ਼ਾਹੀ ਵੱਡੀ ਹੁੰਦੀ ਸੁਬੇਗ ਸਿੰਘ ਨੇ ਆਖਿਆ ਖਾਲਸਾ ਜੀ ਤੁਸੀਂ ਕਿਹੜਾ ਮੰਗਣ ਗਏ ਹੋ ਪੰਥ ਦਾ ਪ੍ਰਤਾਪ ਵੇਖ ਕੇ ਸੂਬੇ ਲਾਹੌਰ ਨੇ ਭੇਜੀ ਆ ਕਿਸੇ ਸਿੰਘ ਦੇ ਸੀਸ ਤੇ ਸਜਾ ਦਿਓ ਇੱਕ ਸਿੰਘ ਦੂਜੇ ਸਿੰਘ ਵੱਲ ਕਰਦੇ ਦੂਜਾ ਤੀਜੇ ਵੱਲ ਕਰਦੇ ਤੀਜਾ ਕਿ ਮੈਨੂੰ ਨਹੀਂ ਚਾਹੀਦੀ ਚੌਥਾ ਕਿ ਮੈਨੂੰ ਨਹੀਂ ਚਾਹੀਦੀ ਗਿਆਨੀ ਗਿਆਨ ਸਿੰਘ ਹੋਣੀ ਲਿਖਦੇ ਪੰਥ ਪ੍ਰਕਾਸ਼ ਵਿੱਚ ਕਹਿੰਦੇ ਜਿਵੇਂ ਖਿੱਦੂ ਰੁਲਦਾ ਹੁੰਦਾ ਨਾ ਪੈਰਾਂ ਵਿੱਚ ਕਦੇ ਸੱਜੇ ਤੋਂ ਖੱਬੇ ਏਦਾਂ ਖਿੱਦੂ ਵਾਂਗੂ ਨਵਾਬੀ ਦੀ ਜਿਹੜੀ ਖਿਲਤ ਹੈ ਉਹ ਰੁਲਦੀ ਫਿਰਦੀ ਸਿੰਘਾਂ ਦੇ ਚਰਨਾਂ ਚ ਤਿਆਗੀ ਸਿੰਘ ਸਨ ਅੱਜ ਸਾਡੇ ਚ ਤਿਆਗ ਦੀ ਸਮਾਪਤੀ ਹੈ ਤਕਰੀਬਨ ਤਿਆਗ ਦੀ ਬਿਰਤੀ ਸੀ ਕੋਈ ਨਾ ਲਵੇ ਜਦੋਂ ਸੁਬੇਗ ਸਿੰਘ ਜੀ ਨੇ ਆਖਿਆ ਖਾਲਸਾ ਜੀ ਹੁਣ ਸਮਾਂ ਹੈ ਵੀ ਚਲੋ ਜੇ ਸਰਕਾਰ ਤੁਹਾਡੇ ਅੱਗੇ ਝੁਕੀ ਹੈ ਤੇ ਆਪਾਂ ਕੁਝ ਕਾਰਜ ਜਿਹੜੇ ਨੇ ਪੰਥ ਦੇ ਕਰ ਲਈਏ, ਗੁਰੂ ਇਮਾਰਤਾਂ ਬਣਾਉਣੀਆਂ, ਗੁਰਸਥਾਨ ਬਣਾਉਣੇ, ਤੇ ਆਪਣੇ ਕਾਰਜ ਜਿਹੜੇ ਸਿੱਧ ਹੁੰਦੇ ਕਰ ਲਓ। ਨੀਤੀ ਹੈ, ਸਰਕਾਰ ਝੁਕੀ ਹੈ ਤੁਹਾਡੇ ਅੱਗੇ, ਤੁਸੀਂ ਥੋੜੀ ਝੁਕੇ। ਸਿੱਘਾਂ ਨੇ ਵਿਚਾਰ ਕਰ ਲਈ ਵੀ ਗੱਲ ਤਾਂ ਠੀਕ ਹੈ ਪਰ ਕੋਈ ਪੱਗ ਬੰਨੇ ਨਾ। ਇੰਨੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਇੱਕ ਸਿੰਘ ਬੈਠਾ ਬਾਣੀ ਪੜ੍ਹਦਾ ਸੀ ਤੇ ਪੰਗਤੀ ਪੜ੍ਹੀ ਉੱਚੀ ਆਵਾਜ਼ ਚ ਉਹਨੇ, ਸੇਵਕ ਕੋ ਸੇਵਾ ਬਨ ਆਈ, ਹੁਕਮ ਬੂਝ ਪਰਮ ਪਦ ਪਾਈ। ਇਕਦਮ ਫੈਸਲਾ ਹੋ ਗਿਆ, ਕਹਿੰਦੇ ਜਿਹੜਾ ਕੋਈ ਸਿੰਘ ਸੇਵਾ ਕਰਦਾ ਹੋਵੇ ਉਹਨੂੰ ਦੇ ਦਿਓ। ਦੁਚਿਤੀ ਹੋਈ, ਗੁਰਬਾਣੀ ਨੇ ਅਗਵਾਈ ਕਰ ਦਿੱਤੀ। ਪੱਖਾ ਝੱਲਣ ਦੀ ਸੇਵਾ ਕਰ ਰਹੇ ਸੀ ਜਥੇਦਾਰ ਨਵਾਬ ਕਪੂਰ ਸਿੰਘ ਜੀ, ਚਿਹਰੇ ਤੇ ਤਾਜ਼ਾ ਹੀ ਫੱਟ ਲੱਗਾ ਸੀ ਤਲਵਾਰ ਦਾ, ਵੇਖਿਆ ਵੀ ਯੋਧਾ ਵੀ ਹੈ ਜੰਗ ਦੇ ਮੈਦਾਨ ਚ ਲੜਨ ਵਾਲਾ ਵੀ, ਤਾਜ਼ਾ ਫੱਟ ਉਹ ਵੀ ਮੂੰਹ ਤੇ ਖਾਧਾ ਪਿੱਠ ਤੇ ਨਹੀਂ। ਫਿਰ ਪੱਖਾ ਝੱਲਦਾ ਸੇਵਾ ਕਰਦਾ, ਆਖਿਆ ਇਹਨੂੰ ਸੇਵਾਦਾਰ ਹੈ ਸਿੰਘ ਆ, ਇਹਨੂੰ ਦੇ ਦਿਓ ਨਵਾਬੀ ਦੀ ਪੱਗ। ਤੇ ਸਰਦਾਰ ਕਪੂਰ ਸਿੰਘ ਜੀ, ਨਵਾਬ ਕਪੂਰ ਸਿੰਘ ਜੀ ਹੱਥ ਜੋੜ ਕੇ ਕਹਿੰਦੇ, ਖਾਲਸਾ ਜੀ ਮੈਂ ਨਵਾਬ ਦੀ ਦਿੱਤੀ ਨਹੀਂ ਲੈਣੀ ਸੂਬੇ ਲਾਹੌਰ ਦੀ ਪੱਗ, ਮੈਨੂੰ ਤਾਂ ਪੰਜ ਸਿੰਘ ਆਪਣੇ ਚਰਨਾਂ ਨਾਲ ਛੁਆ ਕੇ ਦੇਣ ਤੇ ਪੰਥ ਦੇਵੇਗਾ ਤੇ ਮੈਂ ਉਹ ਸੀਸ ਤੇ ਬੰਨਾਂਗਾ ਪੰਥ ਦੀ ਦਿੱਤੀ ਨਵਾਬੀ ਜਾਣ ਕੇ। ਵੇਖੋ ਇਹੋ ਜਿਹਾ ਪਿਆਰ। ਇਹ ਉਦਾਹਰਣ ਦੇਣ ਦਾ ਮਤਲਬ ਇਹ ਹੈ ਵੀ ਜਦੋਂ ਕਈ ਵਾਰੀ ਇਹੋ ਜਿਹਾ ਸਮਾਂ ਬਣ ਜਾਂਦਾ ਤੇ ਫਿਰ ਗੁਰਬਾਣੀ ਦਾ ਫੈਸਲਾ ਆ ਜਾਂਦਾ, ਦੁਚਿੱਤੀ ਸਮਾਪਤ ਹੋ ਜਾਂਦੀ। ਹੁਣ ਭਾਈ ਗੁਰਦਾਸ ਜੀ ਦੇ ਮਨ ਚ ਦੁਚਿੱਤੀ ਬਣੀ ਸੀ, ਕੀ ਕਰੀਏ, ਨਾ ਰਹਿ ਸਕਦੇ ਹਾਂ ਨਾ ਪਾਰ ਹੋ ਸਕਦੇ ਹਾਂ। ਇੰਨੇ ਨੂੰ ਸਿੰਘ ਨੇ ਬਚਨ ਪੜ ਦਿੱਤਾ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਪਾਹੇ ਨਾ ਸਕੈ ਜਲੇ। ਜਦੋਂ ਇਹ ਬਚਨ ਭਾਈ ਗੁਰਦਾਸ ਜੀ ਨੇ ਸੁਣੇ,
ਗੁਰ ਸਮਝਾਏ ਨਾ ਡੂਬੈ ਕਦੈ,
ਸਮਝ ਗਏ ਵੀ ਗੁਰੂ ਸਾਹਿਬ ਸਮਝਾਉਂਦੇ ਆ ਵੀ ਜਿਨ੍ਹਾਂ ਅੰਦਰ ਗੁਰੂ ਕਾ ਬਚਨ ਹੈ ਉਹ ਡੁੱਬਦੇ ਨਹੀਂ, ਉਹ ਡੁੱਬ ਨਹੀਂ ਸਕਦੇ ਜਿਨ੍ਹਾਂ ਅੰਦਰ ਗੁਰੂ ਦਾ ਬਚਨ ਹੈ।
ਸ਼ਬਦ ਆਸਰੇ ਹੋਵੋ ਪਾਰ,
ਸਤਿਗੁਰਾਂ ਦੇ ਸ਼ਬਦ ਦਾ ਆਸਰਾ ਲੈ ਕੇ ਇਸ ਦਰਿਆ ਤੋਂ ਪਾਰ ਹੋਵੋ।
ਨਿਸ਼ਚਾ ਸਤਿਗੁਰ ਕੋ ਧਾਰ,
ਏਦਾਂ ਮਨ ਵਿੱਚ ਨਿਸ਼ਚਾ ਧਾਰਨ ਕੀਤਾ ਭਾਈ ਗੁਰਦਾਸ ਜੀ ਨੇ ਗੁਰੂ ਸਾਹਿਬ ਜੀ ਦੇ ਬਚਨਾਂ ਦਾ।
ਸਭ ਸੰਗਤ ਕੋ ਕਹਾ ਬੁਝਾਈ,
ਸਾਰੀ ਸੰਗਤ ਨੂੰ ਕਹਿ ਕੇ ਭਾਈ ਗੁਰਦਾਸ ਜੀ ਨੇ ਸਮਝਾਇਆ,
ਹਮ ਹੈ ਮੁਗਦ ਬੂਝ ਨਾ ਪਾਈ।
ਕਹਿਣ ਲੱਗੇ ਸੰਗਤ ਜੀ ਅਸੀਂ ਹਾਂ ਮੂਰਖ ਲੋਕ, ਸਾਡੀ ਸਮਝ ਕੋਈ ਨਹੀਂ, ਸਾਡੇ ਕੋਲ ਸੂਝ ਕੋਈ ਨਹੀਂ।
ਭਵਜਲ ਗੁਰ ਕੋ ਸ਼ਬਦ ਉਧਾਰ,
ਸਤਿਗੁਰੂ ਜੀ ਦਾ ਜਿਹੜਾ ਸ਼ਬਦ ਹੈ ਉਹ ਸਾਨੂੰ ਇਸ ਭਵਜਲ ਤੋਂ ਇਹ ਸੰਸਾਰ ਸਮੁੰਦਰ ਤੋਂ ਤਾਰਨ ਵਾਲਾ। ਜਿਹੜਾ ਗੁਰੂ ਕਾ ਬਚਨ ਹੈ, ਗੁਰੂ ਕਾ ਸ਼ਬਦ ਹੈ, ਉਹ ਸਾਨੂੰ ਇਸ ਭਵਜਲ ਤੋਂ ਪਾਰ ਉਤਾਰਨ ਵਾਲਾ ਹੈ।
ਇਹ ਬਪੁਰੀ ਕਿਆ ਨਦੀ ਨਾ ਤਾਰੈ,
ਸਤਿਗੁਰੂ ਜੀ ਦਾ ਸ਼ਬਦ ਤਾਂ ਸਾਨੂੰ ਸੰਸਾਰ ਸਮੁੰਦਰ ਤੋਂ ਤਾਰਨ ਵਾਲਾ, ਤੇ ਇਹ ਤਾਂ ਵਿਚਾਰੀ ਛੋਟੀ ਜੀ ਨਦੀ ਹੈ ਵੀ ਇਹਦੇ ਤੋਂ ਨਾ ਤਾਰੇਗਾ ਸ਼ਬਦ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਭਾਈ ਗੁਰਦਾਸ ਜੀ ਕਹਿੰਦੇ ਵੀ ਗੁਰੂ ਕਾ ਸ਼ਬਦ ਤਾਂ ਭਵਜਲ ਤਾਰਨ ਵਾਲਾ, ਇਹ ਤਾਂ ਵਿਚਾਰੀ ਛੋਟੀ ਜੀ ਨਦੀ ਹੈ ਦਰਿਆ ਹੈ ਕਿ ਇਹਦੇ ਤੋਂ ਸਤਿਗੁਰਾਂ ਦਾ ਸ਼ਬਦ ਸਾਨੂੰ ਨਾ ਤਾਰੇਗਾ ਭਲਾ। ਹਾਂਜੀ,
ਧਰ ਸ਼ਰਧਾ ਗੁਰ ਕੋ ਬਚ ਮਾਨੋ,
ਇਸ ਕਰਕੇ ਗੁਰਸਿੱਖੋ ਮਨ ਚ ਸ਼ਰਧਾ ਧਾਰਨ ਕਰਕੇ ਗੁਰੂ ਕਾ ਬਚਨ ਮੰਨੋ।
ਉਤਰੋ ਪਾਰ ਬਿਲਮ ਨੈ ਠਾਨੋ,
ਦੇਰੀ ਨਾ ਕਰੋ ਤੇ ਭਜਨ ਕਰਦਿਆਂ ਨਾਮ ਜਪਦਿਆਂ ਇਸ ਦਰਿਆ ਤੋਂ ਪਾਰ ਉਤਰੋ।
ਸਤ ਨਾਮ ਗੁਰਦਾਸ ਉਚਾਰਾ,
ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਤਨਾਮ ਸ੍ਰੀ ਵਾਹਿਗੁਰੂ ਇਹ ਕਹਿ ਕੇ ਸ਼ਬਦ ਉਚਾਰਨ ਕੀਤਾ।
ਪ੍ਰਥਮ ਪਰਵੇਸ਼ ਨਦੀ ਮਜਾਰਾ,
ਸਭ ਤੋਂ ਪਹਿਲਾਂ ਭਾਈ ਗੁਰਦਾਸ ਜੀ ਨੇ ਦਰਿਆ ਵਿੱਚ ਆਪਣੇ ਚਰਨ ਪਾਏ, ਰਸਨਾ ਤੋਂ ਕਿਹਾ ਸਤਨਾਮ ਸ੍ਰੀ ਵਾਹਿਗੁਰੂ, ਵਾਹਿਗੁਰੂ 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 ਜਪਦਿਆਂ ਦਰਿਆ ਚ ਚਰਨ ਪਾਏ।
ਜਾਨੂ ਲਗ ਜਲ ਭਾਸਲ ਤਾਕੋ,
ਕਹਿੰਦੇ ਜਿਹੜਾ ਦਰਿਆ ਪਹਿਲਾਂ ਭਰਿਆ ਵਗਦਾ ਦਿਸਦਾ ਸੀ ਜਦੋਂ ਭਾਈ ਸਾਹਿਬ ਨੇ ਵਾਹਿਗੁਰੂ ਕਹਿ ਕੇ ਚਰਨ ਪਾਏ, ਉਸੇ ਦਰਿਆ ਦਾ ਜਲ ਭਾਈ ਸਾਹਿਬ ਜੀ ਦੇ ਗੋਡਿਆਂ ਤਾਈ ਹੋਇਆ। ਜਾਨੂ ਕਹਿੰਦੇ ਨੇ ਗੋਡਿਆਂ ਨੂੰ, ਗੋਡਿਆਂ ਤਾਂ ਹੀ ਕਹਿੰਦੇ ਦਰਿਆ ਦਾ ਜਲ ਆਇਆ
ਸੰਗਤ ਸਗਲ ਦੇਖ ਕਰ ਤਾਂ ਕੋ
ਭਾਈ ਗੁਰਦਾਸ ਜੀ ਜਦੋਂ ਵਿੱਚ ਵੜੇ ਤੇ ਉਹਨਾਂ ਨੂੰ ਵਿੱਚ ਵੜਿਆ ਵੇਖ ਕੇ ਬਾਕੀ ਜਿਤਨੀ ਸੰਗਤ ਸੀ
ਸਤ ਨਾਮ ਕੋ ਉਚਰਿਓ ਆਛੇ
ਸੰਗਤ ਨੇ ਵੀ ਪਿੱਛੇ ਪਿੱਛੇ ਨਾਲ ਸਤ ਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਕਹਿੰਦਿਆਂ ਸੰਗਤ ਨੇ ਵੀ ਵਿੱਚੇ ਜਲ ਦੇ ਪ੍ਰਵੇਸ਼ ਕੀਤਾ ਦਰਿਆ ਦੇ
ਕਮਲ ਕੀਲ ਗੁਰਦਾਸ ਹੈ ਪਾਛੇ
ਅੱਗੇ ਅੱਗੇ ਭਾਈ ਗੁਰਦਾਸ ਜੀ ਟੁਰੇ ਜਾਂਦੇ ਹਨ ਦਰਿਆ ਦੇ ਜਲ ਚ ਪਿੱਛੇ ਪਿੱਛੇ ਸੰਗਤ ਟੁਰੀ ਜਾਂਦੀ ਹੈ ਹਾਲਾਂਕਿ ਦਰਿਆ ਦੇ ਸੁਭਾਅ ਹੁੰਦੇ ਦਰਿਆ ਦਾ ਕੋਈ ਪਤਾ ਨਹੀਂ ਹੁੰਦਾ ਕਿੱਥੋਂ ਡੂੰਘਾ ਹੋਵੇ ਕਿੱਥੇ ਘਾਰ ਹੋਵੇ ਤੋ ਕਿਉਂਕਿ ਕੁਦਰਤੀ ਜੋ ਦਰਿਆ ਹੁੰਦੇ ਕਿਤੇ ਬਿਲਕੁਲ ਥੋੜਾ ਪਾਣੀ ਵੀ ਹੁੰਦਾ ਕਿਤੇ ਬਹੁਤ ਡੂੰਘਾ ਵੀ ਹੁੰਦਾ ਕਿਤੇ ਘਾਰ ਵੀ ਹੁੰਦੀ ਪਰ ਮਹਾਰਾਜ ਜੀ ਦੇ ਸ਼ਬਦ ਤੇ ਭਰੋਸਾ ਰੱਖ ਕੇ ਭਾਈ ਗੁਰਦਾਸ ਜੀ ਦੇ ਪਿੱਛੇ ਪਿੱਛੇ ਸੰਗਤ ਜਾ ਰਹੀ ਹੈ
ਘੱਟ ਲੱਗ ਜਲ ਕਿਸ ਕੇ ਨਹਿ ਆਇਓ
ਕਹਿੰਦੇ ਇਹੋ ਜੀ ਖੇਡ ਵਰਤੀ ਵੀ ਲੱਕ ਤਾਂ ਹੀ ਕਿਸੇ ਦੇ ਜਲ ਨਹੀਂ ਆਇਆ ਸਾਰੇ ਜਿੰਨੀ ਸੰਗਤ ਗਈ ਲੱਕ ਤੋਂ ਥੱਲੇ ਥੱਲੇ ਜਲ ਰਿਹਾ
ਸੰਗਤ ਸਗਲ ਪਾਰ ਉਤਰ ਆਇਓ
ਏਦਾਂ ਸਾਰੀ ਸੰਗਤ ਭਾਈ ਗੁਰਦਾਸ ਜੀ ਦੇ ਸਮੇਤ ਦਰਿਆ ਬਿਆਸ ਤੋਂ ਪਾਰ ਉਤਰ ਕੇ ਚਲੀ ਗਈ
ਗੁਰ ਕੋ ਸ਼ਬਦ ਕਰਿਓ ਵੱਡ ਬੇੜਾ
ਕਹਿੰਦੇ ਮਾਨੋ ਗੁਰੂ ਦਾ ਸ਼ਬਦ ਵੱਡਾ ਬੇੜਾ ਬਣਾ ਦਿੱਤਾ ਭਾਈ ਗੁਰਦਾਸ ਜੀ ਨੇ ਸਤਿਗੁਰਾਂ ਦਾ ਸ਼ਬਦ ਉਹ ਬੇੜਾ ਬਣ ਗਿਆ
ਭਏ ਪਾਰ ਸਗਲੇ ਬਿਨ ਬੇੜਾ
ਜਿਹੜੇ ਜਿਹੜੇ ਉਸ ਬੇੜੇ ਤੇ ਚੜੇ ਉਹ ਇਸ ਦਰਿਆ ਤੋਂ ਪਾਰ ਉਤਰ ਗਏ ਬਿਨਾਂ ਦੇਰੀ ਤੋਂ ਉਹ ਇਸ ਦਰਿਆ ਤੋਂ ਪਾਰ ਉਤਰ ਗਏ
ਸਭ ਕੇ ਆਤ ਨਿਸ਼ਚਾ ਉਰ ਭਇਓ
ਕਹਿੰਦੇ ਏਦਾਂ ਸਾਰੀ ਸੰਗਤ ਦੇ ਮਨ ਚ ਨਿਸ਼ਚਾ ਬਣ ਗਿਆ ਸਾਰੀ ਸੰਗਤ ਦੇ ਹਿਰਦੇ ਚ ਦ੍ਰਿੜ ਨਿਸ਼ਚਾ ਬਣ ਗਿਆ
ਸ਼ਬਦ ਆਸਰਾ ਦ੍ਰਿੜ ਮਨ ਕਯੋ
ਕਹਿੰਦੇ ਸਤਿਗੁਰਾਂ ਦੇ ਸ਼ਬਦ ਦਾ ਆਸਰਾ ਪਰਪੱਕ ਕਰਕੇ ਮਨ ਚ ਧਾਰਨ ਕੀਤਾ
ਗੋਇੰਦਵਾਲ ਪੁਰੀ ਮਹਿ ਆਏ
ਏਦਾਂ ਦਰਿਆ ਪਾਰ ਕਰਕੇ ਸ਼ਾਮਾਂ ਜ਼ਿਆਦਾ ਹੀ ਵੇਲਾ ਸੀ ਹਾਲੇ ਹਨੇਰਾ ਨਹੀਂ ਸੀ ਪਿਆ ਤੋ ਭਾਈ ਗੁਰਦਾਸ ਜੀ ਸੰਗਤ ਸਮੇਤ ਗੋਇੰਦਵਾਲ ਸਾਹਿਬ ਨਗਰ ਦੇ ਵਿੱਚ ਪ੍ਰਵੇਸ਼ ਕੀਤਾ
ਸਿਸ ਸ੍ਰੀ ਅਮਰ ਅੰਸ਼ ਸਮੁਦਾਏ
ਜਦੋਂ ਨਗਰ ਚ ਪ੍ਰਵੇਸ਼ ਕੀਤਾ ਤੇ ਗੁਰੂ ਅਮਰਦਾਸ ਸਾਹਿਬ ਜੀ ਦੀ ਅੰਸ਼ ਵੰਸ਼ ਚੋ ਭੱਲੇ ਸਾਹਿਬਜ਼ਾਦੇ ਛੋਟੇ ਛੋਟੇ ਬਾਲਕ ਜਿਹੜੇ ਅੱਗੇ ਬਾਬਾ ਸੰਸ ਰਾਮ ਜੀ ਦੇ ਬਾਬਾ ਆਨੰਦ ਜੀ ਹੋਣਾ ਦੇ ਬੱਚੇ ਸਨ ਬਾਲਕ ਉਹ ਉੱਥੇ ਖੇਡ ਰਹੇ ਸਨ
ਖੇਲਤ ਮਿਲੇ ਪਰਸ ਪਰ ਸੋ
ਉਹ ਬੱਚੇ ਖੇਡ ਰਹੇ ਨੇ ਗੁਰੂ ਅਮਰਦਾਸ ਸਾਹਿਬ ਜੀ ਦੀ ਅੰਸ਼ ਵੰਸ਼ ਚੋਂ ਨੇ ਸਾਹਿਬਜ਼ਾਦੇ ਗੋਇੰਦਵਾਲ ਸਾਹਿਬ ਦੇ ਜਿਹੜੇ ਕੁਝ ਬੱਚੇ ਸਨ ਉਹ ਸਾਰੇ ਬਾਲਕ ਉੱਥੇ ਖੇਡ ਰਹੇ ਸੀ
ਬਾਲਕ ਖੇਲ ਹੋਤ ਹੈ ਜੋ
ਜਿਵੇਂ ਬੱਚਿਆਂ ਦੀਆਂ ਖੇਡਾਂ ਹੁੰਦੀਆਂ ਕਈ ਤਰ੍ਹਾਂ ਦੀਆਂ ਅੱਜ ਕੱਲ ਤਾਂ ਹੁਣ ਰਹੀਆਂ ਹੀ ਨਹੀਂ ਨਗਰਾਂ ਪਿੰਡਾਂ ਚ ਬਾਲਕ ਖੇਡਾਂ ਉਦਾਂ ਦੀਆਂ ਖੇਡਾਂ ਖੇਡਦੇ ਨਹੀਂ ਹੁਣ ਤਾਂ ਸਾਰੀਆਂ ਖੇਡਾਂ ਹੱਥ ਵਿੱਚ ਹੀ ਆ ਗਈਆਂ ਹਨ ਤੋ ਬਾਲਕਾਂ ਦੀਆਂ ਬਹੁਤ ਸਾਰੀਆਂ ਖੇਡਾਂ ਜਿਹੜੀਆਂ ਬਾਲਕਾਂ ਦੀਆਂ ਹੁੰਦੀਆਂ ਨਗਰ ਵਿੱਚ ਕੋਈ ਗੁੱਲੀ ਡੰਡਾ ਖੇਡਦਾ ਕੋਈ ਕੁਝ ਖੇਡਦਾ ਏਦਾਂ ਉਹ ਬੱਚੇ ਉੱਥੇ ਬਾਲਕਾਂ ਵਾਲੀਆਂ ਖੇਡਾਂ ਖੇਡ ਰਹੇ ਸਨ
ਕਿਸੀ ਬਾਤ ਪਰ ਬਾਕ ਅਲਾਵੇ
ਜਦੋਂ ਖੇਡਦੇ ਤੇ ਖੇਡਦਿਆਂ ਖੇਡਦਿਆਂ ਗੱਲ ਚੱਲਦੀ ਕਿਸੇ ਗੱਲ ਤੇ ਬਾਤ ਚੱਲੀ
ਹੋਏ ਹੈ ਇਮਜੇ ਸਤਿਗੁਰ ਭਾਵੇ
ਜਦੋਂ ਖੇਡਦੇ ਜਿਹਦੀ ਵਾਰੀ ਹੁੰਦੀ ਨਾ ਉਹ ਕਹਿੰਦਾ ਹੁਣ ਵੇਖ ਕਿਵੇਂ ਤੂੰ ਖੇਡੇਗਾ ਹੁਣ ਜਿੱਤੇਗਾ ਤੂੰ ਤੇ ਉਹਨੇ ਅੱਗੋਂ ਕਹਿਣਾ ਹੋਏਗਾ ਉਹ ਵੀ ਜਿਹੜਾ ਹੋਏਗਾ ਉਹ ਵੀ ਉਹੀ ਜਿਹੜਾ ਸਤਿਗੁਰਾਂ ਨੂੰ ਭਾਵੇਗਾ ਭਾਈ ਗੁਰਦਾਸ ਜੀ ਵੇਖ ਰਹੇ ਨੇ ਬੱਚੇ ਖੇਡਦੇ ਖੇਡਦਿਆਂ ਖੇਡਦਿਆਂ ਜਦੋਂ ਵਾਰੀ ਆਉਂਦੀ ਕਹਿੰਦੇ ਉਹੀ ਹੋਵੇਗਾ ਜੋ ਸਤਿਗੁਰਾਂ ਨੂੰ ਭਾਵੇਗਾ ਦੂਜਾ ਬੱਚਾ ਖੇਡਦਾ ਜਦੋਂ ਉਹ ਆਪਣੀ ਵਾਰੀ ਖੇਡਦਾ ਤੇ ਉਹ ਵੀ ਕਹਿੰਦਾ ਉਹੀ ਹੋਵੇਗਾ ਜੋ ਸਤਿਗੁਰਾਂ ਨੂੰ ਭਾਵੇਗਾ ਕਹਿੰਦੇ ਏਦਾਂ ਉਹ ਬੱਚੇ ਗੱਲਾਂ ਕਰਦੇ
ਸੁਣ ਕੇ ਮਨ ਗੁਰਦਾਸ ਵਿਚਾਰਾ
ਜਦੋਂ ਉਹਨਾਂ ਬੱਚਿਆਂ ਦੀਆਂ ਇਹ ਗੱਲਾਂ ਭਾਈ ਗੁਰਦਾਸ ਜੀ ਨੇ ਸੁਣੀਆਂ ਤੇ ਮਨ ਚ ਵਿਚਾਰ ਕਰਦੇ
ਗੁਰ ਭਾਣਾ ਔਰ ਇਨਨੇ ਧਾਰਾ
ਕਹਿੰਦੇ ਧੰਨ ਨੇ ਬੱਚੇ ਜਿਨ੍ਹਾਂ ਨੇ ਗੁਰੂ ਦੇ ਭਾਣੇ ਨੂੰ ਮਨ ਕਰਕੇ ਮੰਨਿਆ ਹੋਇਆ ਧੰਨ ਨੇ ਬਾਲਕ ਜਿਹੜੇ ਸਤਿਗੁਰਾਂ ਦੇ ਭਾਣੇ ਨੂੰ ਮੰਨਦੇ ਆ ਕਹਿੰਦੇ ਮੈਂ ਗੁਰੂ ਸਾਹਿਬ ਜੀ ਦੇ ਭਾਣੇ ਵਿੱਚ ਨਹੀਂ ਰਿਹਾ ਜੇ ਦਰਿਆ ਵਗਿਆ ਹੋਇਆ ਤੇ ਮੈਨੂੰ ਚਾਹੀਦਾ ਸੀ ਉੱਥੇ ਹੀ ਟਿਕਣਾ ਉਹ ਸ਼ੰਕਾ ਕੱਢ ਦਿੱਤਾ ਮੈਂ ਗੁਰੂ ਸਾਹਿਬ ਦੇ ਬਚਨਾਂ ਹਾਲਾਂਕਿ ਉਹ ਵੀ ਗੁਰੂ ਬਚਨਾਂ ਦੀ ਭਰੋਸੇ ਦੀ ਗੱਲ ਕਹੀ ਹੈ ਪਰ ਭਾਣਾ ਵੀ ਤਾਂ ਹੈ। ਕਹਿੰਦੇ ਧੰਨ ਨੇ ਬਾਲਕ ਜਿਹੜੇ ਗੁਰੂ ਸਾਹਿਬ ਜੀ ਦੇ ਉੱਤੇ ਭਰੋਸਾ ਰੱਖਦੇ ਤੇ ਗੁਰੂ ਸਾਹਿਬ ਦੇ ਭਾਣੇ ਚ ਚੱਲਦੇ ਨੇ।
ਜਾਂ ਤੇ ਇਹ ਬਾਲਕ ਗੁਰ ਰੂਪ,
ਬਾਲਕ ਧੰਨ ਨੇ, ਇਹ ਧੰਨ ਨੇ ਬਾਲਕ ਭੱਲੇ ਸਾਹਿਬ ਜਾਦੇ। ਹਾਂਜੀ,
ਬੋਲਤ ਨਿਸ਼ਚੈ ਬਾਕ ਅਨੂਪ,
ਜਿਨ੍ਹਾਂ ਦੇ ਬਚਨਾਂ ਚ ਏਡਾ ਪਰਪੱਕ ਨਿਸ਼ਚੈ ਵੀ ਗੁਰੂ ਸਾਹਿਬ ਦੇ ਭਾਣੇ ਚ, ਕਹਿੰਦੇ ਉਹੀ ਹੋਵੇਗਾ ਜੋ ਸਤਿਗੁਰਾਂ ਨੂੰ ਭਾਵੇਗਾ। ਕਿੱਡੀ ਵੱਡੀ ਗੱਲ ਹੈ, ਬੱਚੇ ਗੱਲ ਕਰਨ, ਬਾਲਕ ਇਹ ਗੱਲ ਕਰਨ, ਛੋਟੇ ਛੋਟੇ ਪੰਜਾਂ ਪੰਜਾਂ ਸੱਤਾਂ ਸੱਤਾਂ ਸਾਲਾਂ ਦਸਾਂ ਸਾਲਾਂ ਦੇ ਬੱਚੇ, ਉਹੀ ਹੋਵੇਗਾ ਜੋ ਗੁਰੂ ਨੂੰ ਭਾਵੇਗਾ। ਕਹਿੰਦੇ ਧੰਨ ਨੇ ਬੱਚੇ, ਧੰਨ ਨੇ ਬਾਲਕ, ਜਿਨ੍ਹਾਂ ਨੇ ਗੁਰੂ ਕੀ ਮੱਤ ਨੂੰ ਹਿਰਦੇ ਚ ਧਾਰਿਆ ਹੋਇਆ।
ਦੁਵੈ ਕਰ ਬੰਦ ਬੰਦਨਾ ਠਾਨੀ,
ਭਾਈ ਗੁਰਦਾਸ ਜੀ ਨੇ ਦੋਵੇਂ ਹੱਥ ਜੋੜ ਕੇ ਉਹਨਾਂ ਬੱਚਿਆਂ ਨੂੰ ਨਮਸਕਾਰ ਕੀਤੀ। ਇਹ ਧੰਨ ਨੇ ਬਾਲਕ ਜਿਨ੍ਹਾਂ ਅੰਦਰ ਇਹੋ ਜਿਹੀ ਸੁਰਤ ਹੈ, ਇੰਨਾ ਸੁਰਤਾ ਬਿਰਤ, ਜਿਹੜੇ ਕਹਿੰਦੇ ਗੁਰੂ ਸਾਹਿਬ ਨੂੰ ਜੋ ਭਾਵੇਗਾ ਉਹੀ ਹੋਵੇਗਾ। ਖੇਡ ਵਿੱਚ ਵੀ ਗੁਰੂ ਸਾਹਿਬ ਜੀ ਦੀ ਖੇਡ ਨੂੰ ਸਮਝਦੇ। ਤੋ ਭਾਈ ਗੁਰਦਾਸ ਜੀ ਨੇ ਹੱਥ ਜੋੜ ਕੇ ਨਮਸਕਾਰ ਕੀਤੀ ਨਾ ਬਾਲਕਾਂ ਨੂੰ।
ਧੰਨ ਧੰਨ ਇਨ ਗੁਰਮਤ ਜਾਨੀ,
ਨਾਲੇ ਕਹਿੰਦੇ ਧੰਨ ਹਨ ਇਹ ਬਾਲਕ, ਧੰਨ ਹਨ ਜਿਨ੍ਹਾਂ ਨੇ ਗੁਰੂ ਦੀ ਮੱਤ ਜਾਣ ਲਈ ਹੈ, ਜਿਨ੍ਹਾਂ ਗੁਰੂ ਕੀ ਮੱਤ ਨੂੰ ਆਪਣੇ ਹਿਰਦੇ ਚ ਜਾਣ ਲਿਆ।
ਕੀ ਨਸ ਨਿਸ ਬਿਸਰਾਮ ਸੋ ਨਗਰੀ,
ਰਾਤ ਪੈ ਗਈ, ਭਾਈ ਗੁਰਦਾਸ ਜੀ ਨੇ ਸੰਗਤ ਸਮੇਤ ਗੋਇੰਦਵਾਲ ਸਾਹਿਬ ਰਾਤ ਬਤੀਤ ਕੀਤੀ।
ਸਿਮਰ ਸਤ ਗੁਰੂ ਸੰਗਤ ਸਗਰੀ,
ਔਰ ਨਾਲ ਸਤਿਗੁਰਾਂ ਦਾ ਸਿਮਰਨ ਕੀਤਾ, ਗੁਰੂ ਸਾਹਿਬ ਦਾ ਜਾਪ ਜਪਿਆ। ਦੀਵਾਨ ਅੱਜ ਬੌਲੀ ਸਾਹਿਬ ਕੋਲ ਸਜਾਇਆ ਭਾਈ ਗੁਰਦਾਸ ਜੀ ਨੇ। ਮਹਾਰਾਜ ਗੁਰੂ ਅਮਰਦਾਸ ਸਾਹਿਬ, ਗੁਰੂ ਰਾਮਦਾਸ ਸਾਹਿਬ ਜੀ ਨੂੰ ਧਿਆਇਆ, ਗੁਰੂ ਅਰਜਨ ਸਾਹਿਬ ਨੂੰ ਅਰਾਧਿਆ, ਭਜਨ ਸਿਮਰਨ ਕਰਕੇ ਸੰਧਿਆ ਬਤੀਤ ਕੀਤੀ।
ਰਾਤ ਉੱਠੇ ਬਾਪੀ ਇਸ਼ਨਾਨੇ,
ਰਾਤ ਬੀਤ ਗਈ, ਸੁਖ ਲਿਆ, ਰਹਿਣ ਸਹਿਣ ਦੇ ਪ੍ਰਬੰਧ ਗੋਇੰਦਵਾਲ ਸਾਹਿਬ ਸੀ ਗਈ। ਤੋ ਰਾਤ ਬੀਤ ਗਈ, ਅੰਮ੍ਰਿਤ ਵੇਲਾ ਹੋਇਆ, ਭਾਈ ਗੁਰਦਾਸ ਜੀ ਨੇ ਸੰਗਤ ਨੂੰ ਨਾਲ ਲਿਆ, ਬੌਲੀ ਸਾਹਿਬ ਚ ਇਸ਼ਨਾਨ ਕੀਤਾ। ਗੁਰੂ ਅਮਰਦਾਸ ਸਾਹਿਬ ਜੀ ਨੇ ਮਹਾਨ ਤੀਰਥ ਲਾਇਆ ਬੌਲੀ ਸਾਹਿਬ ਦਾ। ਗੁਰਸਿੱਖ ਭਾਵਨਾ ਨਾਲ ਇਸ਼ਨਾਨ ਕਰਦੇ ਕਿ ਜਿੱਥੇ 84 ਇਸ਼ਨਾਨ ਕਰਕੇ, 84 ਪਾਠ ਜਪਜੀ ਸਾਹਿਬ ਦੇ ਕਰਕੇ, ਇੱਕ ਪੌੜੀ ਤੇ 84 ਕੱਟੀ ਜਾਂਦੀ ਹੈ। ਇਹ ਭਾਵਨਾ ਗੁਰਸਿੱਖਾਂ ਦੀ, ਗੁਰੂ ਅਮਰਦਾਸ ਸਾਹਿਬ ਦੇ ਬਚਨ ਹਨ। ਤੋ ਜਦੋਂ ਵੀ ਗੁਰਸਿੱਖ ਜਾਂਦੇ ਗੋਇੰਦਵਾਲ ਸਾਹਿਬ ਬੌਲੀ ਸਾਹਿਬ ਚ ਇਸ਼ਨਾਨ ਕਰਦੇ, ਤੋ ਬੌਲੀ ਸਾਹਿਬ ਦੇ ਨਿਰਮਲ ਜਲ ਵਿੱਚ ਭਾਈ ਗੁਰਦਾਸ ਜੀ ਨੇ ਸੰਗਤ ਸਮੇਤ ਇਸ਼ਨਾਨ ਕੀਤਾ।
ਅਮਰ ਅੰਸ਼ ਕੋ ਬੰਧਨ ਠਾਨੇ,
ਗੁਰੂ ਅਮਰਦਾਸ ਸਾਹਿਬ ਦੇ ਸਾਹਿਬਜ਼ਾਦੇ ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ ਹੋਣਾ ਨੂੰ ਭਾਈ ਗੁਰਦਾਸ ਜੀ ਮਿਲੇ। ਭਾਈ ਗੁਰਦਾਸ ਜੀ ਗੁਰੂ ਅਮਰਦਾਸ ਸਾਹਿਬ ਦੇ ਭਤੀਜੇ ਸਨ, ਗੁਰੂ ਅਮਰਦਾਸ ਸਾਹਿਬ ਦੇ ਭਰਾ ਦੇ ਪੁੱਤਰ ਸਨ, ਤੋ ਇਸ ਕਰਕੇ ਭੱਲੇ ਸਾਹਿਬਜ਼ਾਦੇ ਸੀ ਭਾਈ ਗੁਰਦਾਸ ਜੀ ਵੀ। ਤੋ ਵੱਡਿਆਂ ਨੂੰ ਮਿਲੇ ਜਾ ਕੇ ਫਿਰ ਗੁਰੂ ਅਮਰਦਾਸ ਸਾਹਿਬ ਦੀ ਅੰਸ਼ ਬੰਸ਼ ਜਾਣ ਕੇ ਸਨਮਾਨ ਕੀਤਾ, ਸਤਿਕਾਰ ਕੀਤਾ।
ਸੁਨੀ ਕੁਮਤ ਪ੍ਰਿਥੀਏ ਕੀ ਕਾਨ,
ਬਾਬਾ ਮੋਹਰੀ ਜੀ ਨਾਲ ਗੱਲਬਾਤ ਹੋਈ ਭਾਈ ਗੁਰਦਾਸ ਜੀ ਦੀ। ਬਾਬੇ ਮੋਹਰੀ ਨੇ ਦੱਸਿਆ ਵੀ ਪ੍ਰਿਥੀ ਚੰਦ ਨੇ ਬੜਾ ਮਾੜਾ ਕੰਮ ਕੀਤਾ। ਗੱਲ ਚੱਲ ਪਈ, ਪਰਿਵਾਰਕ ਗੱਲਾਂ ਚੱਲਣੀਆਂ ਹੀ ਸਨ, ਭਾਈ ਗੁਰਦਾਸ ਜੀ ਵੀ ਤਾਂ ਪਰਿਵਾਰ ਦੀ ਮੈਂਬਰ ਸੀ। ਫਿਰ ਜਿਹੜੀਆਂ ਗੱਲਾਂ ਹੋਈਆਂ ਪ੍ਰਿਥੀ ਚੰਦ ਬਾਬਤ ਵੀ, ਉਹਨੇ ਕਿਵੇਂ ਆ ਕੇ ਦੂਸ਼ਣਬਾਜ਼ੀਆਂ ਕੀਤੀਆਂ, ਗੁਰੂ ਰਾਮਦਾਸ ਸਾਹਿਬ ਨਾਲ ਝਗੜਿਆ, ਫਿਰ ਗੁਰੂ ਅਰਜਨ ਸਾਹਿਬ ਨਾਲ ਝਗੜਿਆ, ਉਹ ਸਾਰੀਆਂ ਗੱਲਾਂ ਪ੍ਰਿਥੀ ਚੰਦ ਦੀ ਖੋਟੀ ਮੱਤ ਦੀਆਂ ਭਾਈ ਗੁਰਦਾਸ ਜੀ ਨੂੰ ਬਾਬਾ ਮੋਹਰੀ ਜੀ ਹੋਣਾ ਨੇ ਦੱਸੀਆਂ।
ਕੀਨ ਸੁਦਾ ਸਰ ਕੋ ਪ੍ਰਸਥਾਨ,
ਦੱਸਿਆ ਵੀ ਹੁਣ ਸਤਿਗੁਰੂ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਗਏ ਹਨ।
ਇੱਕ ਨਿਸ ਬਸ ਪਹੁੰਚੇ ਤਹ ਜਾਈ,
ਭਾਈ ਗੁਰਦਾਸ ਜੀ ਇੱਕ ਰਾਤ ਇੱਥੇ ਰਹੇ ਹਨ, ਅਗਲੇ ਦਿਨ ਜਾਣ ਦੇ ਤਿਆਰੇ ਕੀਤੇ।
ਤਬ ਗੁਰਦਾਸ ਹਿਰਦੈ ਠਹਿਰਾਈ,
ਭਾਈ ਗੁਰਦਾਸ ਜੀ ਨੇ ਮਨ ਚ ਸੋਚਿਆ ਇੱਕ ਰਾਤ ਰਹੇ ਗੋਇੰਦਵਾਲ ਸਾਹਿਬ, ਅਗਲੇ ਦਿਨ ਜਦੋਂ ਜਾਣ ਲੱਗੇ ਨਾ ਅੰਮ੍ਰਿਤਸਰ ਸਾਹਿਬ ਨੂੰ, ਤੇ ਜਾਂਦਿਆਂ ਭਾਈ ਗੁਰਦਾਸ ਜੀ ਨੇ ਮਨ ਚ ਵਿਚਾਰ ਕੀਤੀ,
ਨਿਸ਼ਚੈ ਸ੍ਰੀ ਅਰਜਨ ਗੁਰ ਭਇਓ,
ਇਹ ਤਾਂ ਪੱਕਾ ਨਿਸ਼ਚੈ ਵੀ ਗੁਰੂ ਅਰਜਨ ਸਾਹਿਬ ਗੁਰੂ ਨੇ। ਇਹ ਭਾਈ ਗੁਰਦਾਸ ਜੀ ਨੂੰ ਪੱਕਾ ਨਿਸ਼ਚੈ ਵੀ ਗੁਰੂ ਅਰਜਨ ਸਾਹਿਬ ਗੁਰੂ ਹਨ।
ਤਉ ਮਨੋਰਥ ਐਸੇ ਕਯੋ,
ਫਿਰ ਵੀ ਮਨੁੱਖ ਹਾਂ ਨਾ, ਮਨੁੱਖਾਂ ਦੇ ਦਿਲਾਂ ਵਿੱਚ ਕਈ ਤਰ੍ਹਾਂ ਦੇ ਮਨੋਰਥ ਆ ਜਾਂਦੇ। ਮਨੁੱਖ ਕਹਿੰਦੇ ਹੀ ਉਹਨੂੰ ਜਿਹਦੇ ਚ ਮਾਨ ਹੈ, ਮਾਨੁੱਖ ਜਿਹਦੇ ਚ ਮਾਨ ਹੈ ਉਹ ਮਨੁੱਖ ਹੈ, ਤੇ ਜਿਹਦੇ ਵਿੱਚ ਮਨ ਹੈ ਉਹਦੇ ਚ ਫੁਰਨੇ ਵੀ ਆ ਜਾਂਦੇ ਆ। ਭਾਈ ਗੁਰਦਾਸ ਜੀ ਦੇ ਮਨ ਚ ਨਿਸ਼ਚਾ ਤਾਂ ਪੱਕਾ ਸੀ ਵੀ ਗੁਰੂ ਅਰਜਨ ਸਾਹਿਬ ਗੁਰੂ ਨੇ, ਪਰ ਸੁਭਾਵਕ ਹੀ ਜਿਵੇਂ ਮਾਨਵੀ ਖੇਡ ਦੀ ਕਿਰਿਆ ਆ ਗਈ, ਮਨ ਚ ਮਨੋਰਥ ਆ ਗਿਆ,
ਗੁਰਪਾਣਾ ਜਾਣੇ ਉਹ ਜਿਨ ਬਾਲਕ।
ਕਹਿੰਦੇ ਇੱਥੇ ਜੋ ਕੱਲ ਸ਼ਾਮ ਨੂੰ ਇੱਕ ਬੱਚਿਆਂ ਦੀ ਮੈਂ ਖੇਡ ਵੇਖੀ, ਵੀ ਬੱਚੇ ਖੇਡਦਿਆਂ ਕਹਿ ਰਹੇ ਸੀ ਵੀ ਜਿਵੇਂ ਸਤਿਗੁਰਾਂ ਨੂੰ ਭਾਵੇਗਾ ਹੋ ਜਾਏਗਾ, ਉਹੀ ਹੋਵੇਗਾ। ਕਹਿੰਦੇ ਜਿਹੜੀ ਗੱਲ ਇੱਥੇ ਹੋਈ ਮੈਂ ਵੇਖੀ ਹੈ,
ਮੈਂ ਤਿੰਨ ਕੋ ਬੰਦੇ ਹੋ ਤਤਕਾਲਕ,
ਮੈਂ ਉਹਨਾਂ ਬੱਚਿਆਂ ਦਾ ਸਨਮਾਨ ਕੀਤਾ, ਉਹਨਾਂ ਨੂੰ ਨਮਸਕਾਰ ਕੀਤੀ ਹੈ,
ਬਿਨਾਂ ਭਨੇ ਇਹੋ ਸਕਲ ਪ੍ਰਸੰਗ।
ਜਦੋਂ ਮੈਂ ਗੁਰੂ ਅਰਜਨ ਸਾਹਿਬ ਦੇ ਕੋਲ ਜਾਵਾਂ ਅੰਮ੍ਰਿਤਸਰ ਸਾਹਿਬ, ਮੇਰੇ ਬਿਨਾਂ ਦੱਸਿਆ ਵੀ ਮੈਨੂੰ ਦੱਸਣਾ ਨਾ ਪਵੇ ਵੀ ਉਹਨਾਂ ਬੱਚਿਆਂ ਨੂੰ ਮੈਂ ਮੱਥਾ ਟੇਕਿਆ ਸੀ ਜਾਂ ਉਹਨਾਂ ਬੱਚਿਆਂ ਨੇ ਇਹ ਗੱਲ ਕਹੀ ਸੀ ਭਾਣਾ ਮੰਨਣ ਦੀ, ਮੇਰੇ ਬਿਨਾਂ ਦੱਸਿਆ।
ਜੇਕਰ ਬੂਜੇਂਗੇ ਮੁਝ ਸੰਗ,
ਜੇ ਗੁਰੂ ਅਰਜਨ ਸਾਹਿਬ ਮੈਨੂੰ ਆਪ ਹੀ ਪੁੱਛ ਲੈਣ, ਕਹਿਣਗੇ ਭਾਈ ਗੁਰਦਾਸ ਜੀ ਵੀ ਉਹਨਾਂ ਬੱਚਿਆਂ ਨੂੰ ਮੱਥਾ ਕਿਉਂ ਟੇਕਿਆ ਸੀ, ਵੀ ਮੈਨੂੰ ਦੱਸਣਾ ਨਾ ਪਵੇ, ਮੇਰੇ ਬਿਨਾਂ ਪੁੱਛਿਆ, ਵੇਖੋ ਮਨ ਚ ਸੰਕਲਪ ਆ ਗਿਆ, ਨਿਸ਼ਚਾ ਤਾਂ ਸੀਗਾ ਵੀ ਗੁਰੂ ਨੇ। ਕਹਿੰਦੇ ਚਲੋ ਜੇ ਉਹਨਾਂ ਨੇ ਦੱਸ ਦਿੱਤਾ ਫਿਰ ਉੱਕਾ ਹੀ ਪੱਕਾ ਹੋ ਜਾਏਗਾ ਵੀ ਉਹੀ ਗੁਰੂ ਨੇ, ਪ੍ਰਿਥੀ ਚੰਦ ਕੋਈ ਦਾਅਵੇਦਾਰ ਨਹੀਂ ਹੈ। ਨਹੀਂ ਤਾਂ ਹੁਣ ਕੋਈ ਕਹੇ ਵੀ ਪ੍ਰਿਥੀ ਚੰਦ ਵੀ ਦਾਅਵੇਦਾਰ ਹੈ। ਕਹਿੰਦੇ ਜੇ ਮੇਰੇ ਬਿਨਾਂ ਦੱਸਿਆ ਗੁਰੂ ਸਾਹਿਬ ਇੱਥੋਂ ਦੀ ਸਾਰੀ ਉਹ ਬੱਚਿਆਂ ਦੀ ਕਥਾ ਮੇਰੇ ਕੋਲੋਂ ਪੁੱਛ ਲੈਣ,
ਤੋ ਜਾਣੋ ਮੈਂ ਗੁਰ ਇਹੋ ਭਏ,
ਤੇ ਮੇਰਾ ਪੱਕਾ ਨਿਸ਼ਚਾ ਹੋ ਜਾਏਗਾ, ਦ੍ਰਿੜ ਨਿਸ਼ਚਾ ਹੋ ਜਾਏਗਾ ਕਿ ਇਹੀ ਗੁਰੂ ਨੇ, ਇਹੀ ਗੁਰੂ ਨਾਨਕ ਸਾਹਿਬ ਦੇ ਪੰਜਵੇਂ ਸਵਰੂਪ ਨੇ। ਹਾਂਜੀ,
ਸ਼੍ਰੀ ਨਾਨਕ ਪੰਚਮ ਧਨ ਲਏ,
ਗੁਰੂ ਨਾਨਕ ਸਾਹਿਬ ਨੇ ਪੰਜਵਾਂ ਸਰੀਰ ਧਾਰਨ ਕੀਤਾ, ਮੇਰੇ ਹਿਰਦੇ ਵਿੱਚ ਇਸ ਗੱਲ ਦਾ ਦ੍ਰਿੜ ਨਿਸ਼ਚਾ ਹੋ ਜਾਵੇਗਾ।
ਏਵ ਮਨੋਰਥ ਕਰ ਔਰ ਮਾਹੀ,
ਇਹ ਮਨੋਰਥ ਭਾਈ ਗੁਰਦਾਸ ਜੀ ਦੇ ਮਨ ਚ ਹੋ ਆਇਆ। ਸੁੱਤੇ ਸਿੱਧੀ ਜਿਵੇਂ ਕੋਈ ਸੰਕਲਪ ਉੱਠਦਾ, ਉਹ ਮਨ ਦੇ ਵਿੱਚ ਸੰਕਲਪ ਉੱਠ ਆਇਆ,
ਤੇਰਾ ਕੀਨ ਸੁਧਾ ਸਰ ਪਾਹੀ।
ਗੋਇੰਦਵਾਲ ਸਾਹਿਬ ਤੋਂ ਚੱਲ ਕੇ ਭਾਈ ਗੁਰਦਾਸ ਜੀ ਸੁਧਾ ਸਰ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਤੇ ਡੇਰਾ ਕੀਤਾ,
ਨਿਸਬਿਤਾਏ ਕੀਨਸ ਇਸ਼ਨਾਨਾ,
ਜਾ ਕੇ ਰਾਤ ਉੱਥੇ ਬਤੀਤ ਕੀਤੀ, ਇਸ਼ਨਾਨ ਕੀਤਾ,
ਸਭ ਸੰਗਤ ਲੈ ਵਸਤੂ ਨਾਨਾ,
ਸੰਗਤ ਨੂੰ ਨਾਲ ਲਿਆ, ਨਾਨਾ ਪ੍ਰਕਾਰ ਦੀਆਂ ਵਸਤੂਆਂ, ਸੰਗਤ ਆਗਰੇ ਤੋਂ ਆਈ ਸੀ ਚੱਲ ਕੇ, ਰਸਤੇ ਵਿੱਚੋਂ ਵੀ ਸੰਗਤ ਨਾਲ ਰਲਦੀ ਗਈ, ਆਗਰੇ ਤੋਂ ਟੁਰੇ, ਰਸਤੇ ਵਿੱਚ ਵੀ ਜਿਹੜੇ ਜਿਹੜੇ ਨਗਰਾਂ ਗ੍ਰਾਮਾਂ ਚ ਠਹਿਰਦੇ ਸਿੱਖੀ ਦਾ ਪ੍ਰਚਾਰ ਹੁੰਦਾ, ਖਾਲਸਾ ਜੀ ਏਦਾਂ ਤੁਰ ਫਿਰ ਕੇ ਪ੍ਰਚਾਰ ਹੁੰਦਾ ਸੀ ਸਿੱਖੀ ਦਾ, ਤੋ ਦੂਰ ਦੂਰ ਤੱਕ ਮਹਾਰਾਜ ਜੀ ਆਪ ਪ੍ਰਚਾਰਕਾਂ ਨੂੰ ਭੇਜਿਆ ਕਰਦੇ। ਤੋ ਭਾਈ ਗੁਰਦਾਸ ਜੀ ਨਾਲ ਕਾਫੀ ਸੰਗਤ ਆਈ ਸੀ, ਸਾਰੀ ਸੰਗਤ ਨੇ ਭੇਟਾਵਾਂ ਲਈਆਂ ਹਨ,
ਸ਼੍ਰੀ ਅਰਜਨ ਸੋਹਤ ਜਿਸ ਥਾਏ,
ਜਿਸ ਜਗ੍ਹਾ ਤੇ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਸ਼ੋਭਨੀਕ ਸਨ,
ਜਾਏ ਸਭਨ ਬੰਦੇ ਤਿਨ ਪਾਏ,
ਸਾਰੀ ਸੰਗਤ ਨੇ ਭਾਈ ਗੁਰਦਾਸ ਜੀ ਦੇ ਸਮੇਤ ਜਾ ਕੇ ਗੁਰੂ ਅਰਜਨ ਸਾਹਿਬ ਦੇ ਚਰਨਾਂ ਤੇ ਪ੍ਰਣਾਮ ਕੀਤੀ, ਵੰਦਨਾ ਕੀਤੀ,
ਅਰਪੀ ਪੁੰਜ ਅਕੋਰ ਅਗਾਰੀ,
ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਸੀ ਸੰਗਤ ਦੇ ਹੱਥਾਂ ਚ, ਉਹ ਭੇਟਾਵਾਂ ਮਹਾਰਾਜ ਜੀ ਦੇ ਚਰਨਾਂ ਚ ਅਰਪਣ ਕੀਤੀਆਂ ਹਨ,
ਦਰਸ਼ਨ ਤੇ ਪ੍ਰਾਪਤ ਸੁਖ ਭਾਰੀ,
ਸਤਿਗੁਰੂ ਜੀ ਦੇ ਦਰਸ਼ਨ ਕਰਕੇ ਵੱਡਾ ਸੁਖ ਪ੍ਰਾਪਤ ਹੁੰਦਾ ਸਿੱਖਾਂ ਨੂੰ, ਗੁਰੂ ਸਾਹਿਬ ਦੇ ਦਰਸ਼ਨ ਹੈ ਨੀ ਸੁਖ ਦੇਣ ਵਾਲੇ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਿਗੁਰੂ ਜੀ ਦੇ ਦਰਸ਼ਨ ਹੈ ਹੀ ਐਸੇ, ਬੜਾ ਸੁਖ ਦੇਂਦੇ ਮਹਾਰਾਜ ਜੀ ਦੇ ਦਰਸ਼ਨ, ਜਿਨ੍ਹਾਂ ਜਿਨ੍ਹਾਂ ਸਿੱਖਾਂ ਦਰਸ਼ਨ ਕੀਤੇ ਗੁਰੂ ਅਰਜਨ ਸਾਹਿਬ ਦੇ, ਉਹਨਾਂ ਨੂੰ ਭਾਰੀ ਸੁਖ ਦੀ ਪ੍ਰਾਪਤੀ ਹੋਈ,
ਪ੍ਰੇਮਾਨੰਦ ਹਿਰਦੇ ਭਰ ਆਏ,
ਆਹਾ ਸਿੱਖਾਂ ਦੇ ਹਿਰਦੇ ਪ੍ਰੇਮਾਨੰਦ ਨਾਲ ਭਰ ਗਏ, ਜਦੋਂ ਦਰਸ਼ਨ ਕੀਤੇ ਹਿਰਦੇ ਪ੍ਰੇਮ ਦੇ ਆਨੰਦ ਨਾਲ ਭਰ ਗਏ,
ਗੁਰ ਰਵ ਪਿਖ ਦ੍ਰਿਗ ਕੰਜ ਖਿਰਾਏ,
ਜਾਂ ਇਉਂ ਕਹਿ ਲੋ ਵੀ ਗੁਰੂ ਅਰਜਨ ਸਾਹਿਬ ਸੂਰਜ ਨੇ, ਔਰ ਸਿੱਖਾਂ ਦੇ ਜਿਹੜੇ ਨੇਤਰ ਨੇ ਉਹ ਕਮਲ ਦੇ ਫੁੱਲਾਂ ਵਾਂਗੂ ਖਿੜ ਗਏ। ਜਿਵੇਂ ਸੂਰਜ ਨੂੰ ਵੇਖ ਕੇ ਕਮਲ ਦੇ ਫੁੱਲ ਖਿੜਦੇ ਨੇ, ਤਿਵੇਂ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕਰਕੇ ਸਿੱਖਾਂ ਦੇ ਨੇਤਰ ਖਿੜ ਗਏ।
ਗੁਰਮੁਖ ਸੱਸ ਚਕੋਰ ਚੱਖ ਕਰੇ,
ਜਾਂ ਇਉਂ ਕਹਿ ਲੋ ਵੀ ਗੁਰੂ ਅਰਜਨ ਦੇਵ ਸਾਹਿਬ ਚੰਦਰਮਾ ਨੇ ਔਰ ਸਿੱਖਾਂ ਨੇ ਆਪਣੀਆਂ ਅੱਖਾਂ ਚਕੋਰਾਂ ਬਣਾ ਲਈਆਂ ਨੇ। ਜਿਵੇਂ ਚਕੋਰਾਂ ਚੰਨ ਨੂੰ ਵੇਖ ਕੇ ਨਹੀਂ ਰੱਜਦੀਆਂ, ਤਿਵੇਂ ਗੁਰੂ ਕੇ ਸਿੱਖ ਗੁਰੂ ਅਰਜਨ ਦੇਵ ਸਾਹਿਬ ਦੇ ਦਰਸ਼ਨ ਕਰਕੇ ਨਹੀਂ ਰੱਜਦੇ। ਮਨ ਕਰਦਾ ਦਰਸ਼ਨ ਕਰੀ ਜਾਈਏ, ਜਿਵੇਂ ਭਗਤ ਕਬੀਰ ਜੀ ਮਹਾਰਾਜ ਜੀ ਦੇ ਬਚਨ ਨੇ ਨਾ, ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮਹਿ ਅਗਨ ਉਠੀ ਅਧਕਾਏ। ਕਹਿੰਦੇ ਪਾਣੀ ਚ ਰਹਿ ਕੇ ਵੀ ਪਾਣੀ ਦੀ ਪਿਆਸ ਬਣੀ, ਵੀ ਪਾਣੀ ਚ ਰਹਿ ਕੇ ਵੀ ਪਾਣੀ ਦੀ ਪਿਆਸ ਨਹੀਂ ਬੁੱਝਦੀ। ਗੁਰੂ ਸਾਹਿਬ ਦੇ ਦਰਸ਼ਨ ਕਰ ਕਰਕੇ ਵੀ ਮਨ ਚ ਪਿਆਸ ਨਹੀਂ ਬੁੱਝਦੀ, ਚਿੱਤ ਕਰਦਾ ਹੋਰ ਦਰਸ਼ਨ ਕਰੀ ਜਾਈਏ। ਜਿਵੇਂ ਚਕੋਰਾਂ ਚੰਨ ਨੂੰ ਵੇਖ ਕੇ ਨਹੀਂ ਰੱਜਦੀਆਂ,
ਇੱਕ ਟੱਕ ਅਵਲੋਕਤ ਸਭ ਖਰੇ,
ਇੱਕ ਟੱਕੀ ਲਾ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਦੇ ਨੇ, ਅੱਖਾਂ ਨੂੰ ਫਰਕਾਉਂਦੇ ਵੀ ਨਹੀਂ।
ਗੁਰ ਕਿਰਪਾਲ ਲੱਖ ਪ੍ਰੇਮ ਵਿਸਾਲਾ,
ਸਤਿਗੁਰੂ ਜੀ ਕਿਰਪਾਲੂ ਨੇ ਸੰਗਤ ਦਾ ਇਹ ਵੱਡਾ ਭਾਰੀ ਪ੍ਰੇਮ ਭਾਈ ਗੁਰਦਾਸ ਜੀ ਦਾ ਸੰਗਤ ਦਾ ਗੁਰੂ ਅਰਜਨ ਸਾਹਿਬ ਨੇ ਵੇਖਿਆ।
ਖੁਸ਼ੀ ਕਰੀ ਸਭ ਭਰ ਤਿਸ ਕਾਲਾ,
ਸਤਿਗੁਰੂ ਜੀ ਨੇ ਸਭ ਤੇ ਖੁਸ਼ੀਆਂ ਕੀਤੀਆਂ। ਗੁਰਦੇਵ ਪ੍ਰੇਮ ਹੀ ਵੇਖਦੇ ਹਨ, ਜਿਹਦੇ ਅੰਦਰ ਪ੍ਰੇਮ ਵੇਖਦੇ ਰੀਝ ਪੈਂਦੇ, ਪ੍ਰੇਮ ਵੇਖ ਕੇ ਖੁਸ਼ੀਆਂ ਕਰਦੇ। ਮਹਾਰਾਜ ਸਤਿਗੁਰਾਂ ਨੇ ਸੰਗਤ ਦਾ ਪ੍ਰੇਮ ਵੇਖਿਆ ਤੇ ਪ੍ਰੇਮ ਵੇਖ ਕੇ ਪ੍ਰਸੰਨ ਹੋਏ।
ਆਇਸ ਦੇ ਕਰ ਸਭ ਬੈਠਾਏ,
ਆਗਿਆ ਦੇ ਕੇ ਸਾਰੀ ਸੰਗਤ ਨੂੰ ਮਹਾਰਾਜ ਜੀ ਨੇ ਆਪਣੇ ਚਰਨਾਂ ਚ ਬਿਠਾਇਆ।
ਮਨ ਬਾਛਤ ਸੰਗਤ ਬਰ ਪਾਏ,
ਮਨ ਬਾਛਤ ਫਲ ਸੰਗਤਾਂ ਨੇ ਗੁਰੂ ਸਾਹਿਬ ਦੇ ਚਰਨਾਂ ਚੋਂ ਪ੍ਰਾਪਤ ਕੀਤੇ। ਧੰਨ ਗੁਰੂ ਅਰਜਨ ਦੇਵ ਸਾਹਿਬ ਕੋਲੋਂ ਜੋ ਮੰਗਿਆ ਮਿਲਿਆ, ਜੋ ਮੰਗ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਜੋ ਮੰਗਦੇ ਮਹਾਰਾਜ ਜੀ ਦੇ ਚਰਨਾਂ ਚੋਂ ਉਹੀ ਕੁਝ ਪ੍ਰਾਪਤ ਹੁੰਦਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕਹਿ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵਹਿ ਮੇਰੇ ਮਨਾ। ਜੋ ਸਤਿਗੁਰੂ ਜੀ ਦੇ ਚਰਨਾਂ ਚ ਕਾਮਨਾ ਲੈ ਕੇ ਆਏ ਨੇ ਗੁਰਸਿੱਖ, ਸਤਿਗੁਰੂ ਜੀ ਤਿਨਾਂ ਦੀਆਂ ਕਾਮਨਾਵਾਂ ਪੂਰੀਆਂ ਕਰਦੇ ਹਨ।
ਸਹਿਜ ਸੁਭਾਇਕ ਬਾਕ ਬਿਲਾਸ,
ਸਹਿਜ ਸੁਭਾਇਕ ਸੁਤੇ ਸਿੱਧ ਹੀ ਸਤਿਗੁਰੂ ਜੀ ਬਚਨ ਬਿਲਾਸ ਕਰਦੇ ਹਨ।
ਪੂਜਿਓ ਗੁਰ ਸੱਚ ਕਹੋ ਗੁਰਦਾਸ,
ਤੇ ਬਚਨ ਬਿਲਾਸ ਕਰਦੇ ਆ। ਹੁਣ ਜਿਹੜਾ ਮਨੋਰਥ ਭਾਈ ਗੁਰਦਾਸ ਨੇ ਚਿਤਵਿਆ ਸੀ ਮਨ ਚ ਵੀ ਮੇਰੇ ਬਿਨਾਂ ਦੱਸਿਆ ਜੇ ਸਤਿਗੁਰੂ ਆਪ ਹੀ ਪੁੱਛਣ ਤੇ ਮੈਨੂੰ ਪੱਕਾ ਨਿਸ਼ਚਾ ਹੋ ਜੇ ਵੀ ਇਹੀ ਗੁਰੂ ਨੇ, ਪ੍ਰਿਥੀ ਚੰਦ ਦਾ ਕੋਈ ਦਾਵਾ ਨਹੀਂ ਹੈ, ਗੁਰੂ ਅਰਜਨ ਸਾਹਿਬ ਜਾਣੀ ਜਾਣ, ਸਿੱਖ ਦੇ ਮਨ ਚ ਕੋਈ ਸੰਦੇਹ ਰਹਿ ਨਾ ਜਾਏ, ਗੁਰੂ ਸਾਹਿਬ ਜੀ ਫਿਰ ਆਪਣੀ ਕਲਾ ਵਿਖਾਉਂਦੇ ਸੰਦੇਹ ਦੀ ਨਿਰਵਿਰਤੀ ਲਈ, ਤੇ ਇਹਨੂੰ ਸੁਤੇ ਕਲਾ ਕਹਿੰਦੇ ਹਨ। ਸੁਭਾਵਕ ਹੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਬੋਲੇ,
ਬਾਲਕ ਬ੍ਰਿੰਦ ਖੇਲਤੇ ਜਹਾਂ।
ਮਹਾਰਾਜ ਜੀ ਕਹਿੰਦੇ ਭਾਈ ਗੁਰਦਾਸ ਜੀ, ਜਦੋਂ ਤੁਸੀਂ ਦਰਿਆ ਪਾਰ ਕਰਕੇ ਗੋਇੰਦਵਾਲ ਸਾਹਿਬ ਆ ਰਹੇ ਸੀ, ਉਥੇ ਕੁਝ ਬੱਚੇ ਖੇਡ ਰਹੇ ਸਨ।
ਤੈ ਆਵਤ ਦੇਖੇ ਜਬ ਤਹਾਂ,
ਤੁਸੀਂ ਆਉਂਦਿਆਂ ਆਉਂਦਿਆਂ ਜਦੋਂ ਉਹਨਾਂ ਬੱਚਿਆਂ ਨੂੰ ਖੇਡਦਿਆਂ ਤੇ ਗੱਲਾਂ ਕਰਦਿਆਂ ਵੇਖਿਆ,
ਸਭ ਕੋ ਤਬ ਪ੍ਰਣਾਮ ਜੋ ਕਰਿਓ,
ਤੁਸੀਂ ਉਹਨਾਂ ਸਾਰੇ ਬੱਚਿਆਂ ਨੂੰ ਹੱਥ ਜੋੜ ਕੇ ਪ੍ਰਣਾਮ ਕੀਤੀ ਸੀ।
ਕੌਣ ਗਿਆਨ ਮਨ ਮੈਂ ਸ਼ੁਭ ਧਰਿਓ,
ਭਾਈ ਗੁਰਦਾਸ ਜੀ ਉਦੋਂ ਤੁਹਾਡੇ ਅੰਦਰ ਕਿਹੜਾ ਗਿਆਨ ਆਇਆ ਉਹਨਾਂ ਬੱਚਿਆਂ ਨੂੰ ਵੇਖ ਕੇ ਜਿਹੜਾ ਉਹਨਾਂ ਤੁਸੀਂ ਨਮਸਕਾਰ ਕੀਤੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਉਂ ਪੁੱਛਦੇ ਸਤਿਗੁਰੂ ਜਿਵੇਂ ਉੱਥੇ ਖੜੇ ਸਾਰਾ ਕੁਝ ਵੇਖਦੇ ਸਨ, ਤੇ ਇਹਦੇ ਚ ਕੋਈ ਦੋ ਰਾਏ ਨਹੀਂ, ਸਰਬ ਵਿਆਪੀ ਨੇ ਨਾ, ਜਿੱਥੇ ਜੋ ਹੋ ਰਿਹਾ ਸਭ ਵੇਖਦੇ ਹੈ, ਸਰਬ ਵਿਆਪੀ ਨੇ ਨਾ, ਸਰਬ ਥਾਈ ਨੇ, ਹਾਜ਼ਰ ਜੋ ਹਨ। ਮਹਾਰਾਜ ਜੀ ਕਹਿੰਦੇ ਭਾਈ ਗੁਰਦਾਸ ਜੀ, ਉੱਥੇ ਤੁਹਾਡੇ ਅੰਦਰ ਕਿਹੜਾ ਗਿਆਨ ਆਇਆ ਉਹਨਾਂ ਬੱਚਿਆਂ ਨੂੰ ਵੇਖ ਕੇ, ਕਿ ਤੁਸੀਂ ਉਹਨਾਂ ਨੂੰ ਹੱਥ ਜੋੜ ਕੇ ਪ੍ਰਣਾਮ ਕੀਤੀ।
ਸੁਨਤ ਪ੍ਰਸੰਨ ਭਇਓ ਗੁਰਦਾਸ।
ਸੁਣ ਕੇ ਭਾਈ ਗੁਰਦਾਸ ਜੀ ਬੜੇ ਪ੍ਰਸੰਨ, ਖੇੜਾ ਖੇੜ ਗਿਆ। ਆਹਾ, ਬਾਰ ਬਾਰ ਗੁਰੂ ਸਾਹਿਬ ਨੂੰ ਮੱਥਾ ਟੇਕਣ ਭਾਈ ਗੁਰਦਾਸ, ਆਹਾ ਖੇੜਾ ਖੇੜ ਗਿਆ। ਮਹਾਰਾਜ ਸੱਚੇ ਪਾਤਸ਼ਾਹ ਧਾਨੋ ਧਾਨੋ ਗੁਰੂ ਅਰਜਨ ਦੇਵ ਸਾਹਿਬ ਜੀ ਤੁਸੀਂ ਧਾਨੋ, ਮਹਾਰਾਜ ਪੰਜਵੇਂ ਪਾਤਸ਼ਾਹ ਤੁਸੀਂ ਧਾਨੋ। ਭਾਈ ਗੁਰਦਾਸ ਜੀ ਏਦਾਂ ਨਮਸਕਾਰ ਕਰਦੇ,
ਬਹੁਤ ਭਾਂਤ ਕੀ ਸਤੁਤ ਪ੍ਰਕਾਸ਼।
ਭਾਈ ਗੁਰਦਾਸ ਜੀ ਨੇ ਬੜੀ ਉਸਤਤ ਕੀਤੀ ਗੁਰੂ ਅਰਜਨ ਸਾਹਿਬ ਦੀ, ਬੜੀ ਵਡਿਆਈ ਕੀਤੀ। ਮਹਾਰਾਜ ਧੰਨ ਹੋ ਆਪ ਜੀ ਧੰਨ ਹੋ।
ਗੁਰ ਚਾਰਨ ਮੈਂ ਜੋਤ ਬਿਸਾਲਾ।
ਚਾਰਾਂ ਜਿਹੜੀ ਚਾਰਾਂ ਗੁਰੂਆਂ ਵਿਚ ਜੋਤ ਸੀ, ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਸਾਹਿਬ, ਗੁਰੂ ਰਾਮਦਾਸ ਸਾਹਿਬ ਵਿਚ।
ਸੋ ਅਬਰਾਵਰ ਬਿਖੈ ਕਿਰਪਾਲਾ।
ਮਹਾਰਾਜ ਉਹੀ ਜੋਤ ਇਸ ਵਕਤ ਆਪ ਜੀ ਵਿਚ ਬਿਰਾਜਮਾਨ ਹੈ, ਉਹੀ ਜੋਤ ਆਪ ਜੀ ਵਿਚ ਵਿਦਮਾਨ ਹੈ। ਪਹਿਲੇ ਪਾਤਸ਼ਾਹਾਂ ਵਿਚ ਔਰ ਤੁਹਾਡੇ ਚ ਕੋਈ ਭੇਦ ਨਹੀਂ, ਕੋਈ ਫਰਕ ਨਹੀਂ। ਮਹਾਰਾਜ ਭੱਟਾ ਨੇ ਜਿਵੇਂ ਬਚਨ ਕਹੇ ਨਾ, ਜੋਤ ਰੂਪ ਹਰਿ ਆਪ, ਗੁਰੂ ਨਾਨਕ ਕਹਾਇਓ ਤਾਤੇ ਅੰਗਦ ਭਇਓ, ਤਤ ਸਿਉ ਤਤ ਮਿਲਾਇਓ, ਅੰਗਦ ਕਿਰਪਾ ਧਾਰ, ਅਮਰ ਸਤਿਗੁਰ ਥਿਰ ਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮਹਿ ਦੀਓ, ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬਯਣ, ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਭਿਖੋ ਨੈ। ਆਹਾ, ਉਹੀ ਜੋਤ ਹੈ ਜਿਹੜੀ ਜੋਤ ਗੁਰੂ ਨਾਨਕ ਸਾਹਿਬ ਵਿਚ, ਫਿਰ ਗੁਰੂ ਅੰਗਦ ਸਾਹਿਬ ਵਿਚ, ਫਿਰ ਗੁਰੂ ਅਮਰਦਾਸ ਸਾਹਿਬ, ਗੁਰੂ ਰਾਮਦਾਸ ਸਾਹਿਬ ਤੇ ਇਸ ਵੇਲੇ ਗੁਰੂ ਅਰਜਨ ਸਾਹਿਬ ਵਿਚ। ਭਾਈ ਸੱਤਾ ਤੇ ਬਲਵੰਡ ਜੀ ਕਹਿੰਦੇ, ਤਖ਼ਤ ਬੈਠਾ ਅਰਜਨ ਗੁਰੂ, ਸਤਿਗੁਰ ਕਾਖੇ ਵੈ ਚੰਦੋਆ, ਉਗ ਬਣੋ ਤੈ ਆਥ ਬਣੋ, ਚੋ ਚੱਕੀ ਕੀਨ ਲੋਆ, ਜਿਨੀ ਗੁਰੂ ਨਾ ਸੇਵਿਓ, ਮਨ ਮੁਖਾਂ ਪਿਆ ਮੂਆ, ਦੂਣੀ ਚੌਣੀ ਕਰਾਮਾਤ, ਸੱਚੇ ਕਾ ਸੱਚਾ ਢੋਆ। ਅਖੀਰ ਜਾਗ ਚਾਰੇ ਜਾਗੇ ਚਹੁ ਜੁਗੀ ਪੰਚਾਇਣ ਆਪੇ ਹੋਆ। ਉਹਨਾਂ ਚਾਰਾਂ ਦਾ ਹੀ ਸਵਰੂਪ ਨੇ ਪੰਚਾਇਣ, ਪੰਜੇ ਸਵਰੂਪ ਧੰਨ ਗੁਰੂ ਅਰਜਨ ਦੇਵ ਸਾਹਿਬ। ਭਾਈ ਗੁਰਦਾਸ ਜੀ ਨੇ ਬੜੀ ਉਸਤਤ ਕੀਤੀ ਸਤਿਗੁਰਾਂ ਦੀ।
ਸਵਾਮੀ ਸਰਬ ਘਟਨ ਕੇ ਮਾਲਕ।
ਮਹਾਰਾਜ ਤੁਸੀਂ ਸਵਾਮੀ ਹੋ, ਸਰਬ ਘਟਾਂ ਦੇ ਮਾਲਕ ਹੋ, ਸਰਬ ਘਟਾਂ ਦੇ ਵਿਚ ਕੀ ਵਰਤਦਾ ਸਭ ਦੇ ਮਾਲਕ ਹੋ।
ਕਿਆ ਮੈਂ ਕਹੋ ਬਿਰਤਾਂਤ ਸੋ ਬਾਲਕ।
ਮਹਾਰਾਜ ਕੀ ਕਵਾਂ ਉਹਨਾਂ ਬਾਲਕਾਂ ਦਾ ਬਿਰਤਾਂਤ, ਇਹ ਤਾਂ ਤੁਸੀਂ ਮਹਾਰਾਜ ਮੇਰਾ ਮਨ ਸਾਫ ਕਰਨਾ ਸੀ, ਤਦੇ ਬਚਨ ਕਹੇ, ਤੁਹਾਨੂੰ ਕਿਹੜਾ ਨੀ ਪਤਾ। ਮਹਾਰਾਜ ਕੀ ਕਵਾਂ ਉਹਨਾਂ ਬਾਲਕਾਂ ਦਾ ਬਿਰਤਾਂਤ।
ਆਪਸ ਮੈਂ ਬੋਲਤ ਇਸ ਪਾਏ।
ਮਹਾਰਾਜ ਉਹ ਬਾਲਕ ਆਪਸ ਵਿਚ ਇਉਂ ਗੱਲਾਂ ਕਰਦੇ ਸਨ ਖੇਡਦਿਆਂ,
ਗੁਰ ਭਾਵੇ ਤੋ ਇਮ ਹੋਏ ਜਾਏ।
ਉਹ ਕਹਿੰਦੇ ਜੇ ਗੁਰੂ ਨੂੰ ਭਾਵੇ ਤੇ ਏਦਾਂ ਹੋ ਸਕਦਾ, ਗੁਰੂ ਨੂੰ ਭਾਵੇ ਤਾਂ ਏਦਾਂ ਹੋ ਜਾਏਗਾ। ਮਹਾਰਾਜ ਏਦਾਂ ਗੱਲਾਂ ਕਰਦੇ ਸੀ ਉਹ ਬੱਚੇ। ਇਹ ਹੈ ਸਿੱਖੀ ਖਾਲਸਾ ਜੀ, ਜੋ ਗੁਰੂ ਨੂੰ ਭਾਵੇ ਉਹ ਹੋ ਸਕਦਾ, ਗੁਰੂ ਨੂੰ ਭਾਵੇ ਤੇ ਗੁਰੂ ਸਾਹਾਂ ਤੋਂ ਬਿਨਾਂ ਰੱਖ ਸਕਦਾ। ਪ੍ਰਭ ਭਾਵੇ ਬਿਨ ਸਾਸ ਤੇ ਰੱਖੇ, ਗੁਰੂ ਨੂੰ ਭਾਵੇ ਕੁਝ ਵੀ ਹੋ ਸਕਦਾ। ਇਹ ਗੁਰੂ ਦੇ ਉੱਤੇ ਅਟੁੱਟ ਨਿਸ਼ਚਾ ਹੈ ਸਿੱਖ ਦਾ, ਅਟੁੱਟ ਨਿਸ਼ਚਾ ਭਰੋਸਾ, ਇਹ ਗੁਰੂ ਨੂੰ ਭਾਵੇ ਤੇ ਹੋ ਸਕਦਾ। ਸ਼ੰਕਾਵਾਦੀ ਕਹਿੰਦੇ ਆ ਜੀ ਇਹ ਕਿਵੇਂ ਹੋ ਸਕਦਾ, ਸ਼ੰਕਾਵਾਦੀ ਸ਼ੰਕਾ ਕਰਦੇ, ਉਹਨਾਂ ਨੇ ਸ਼ੰਕੇ ਚ ਹੀ ਰਹਿਣਾ। ਪਰਮੇਸ਼ਰ ਨੇ ਡਿਊਟੀ ਉਹਨਾਂ ਦੀ ਇਹ ਲਾਈ ਆ ਵੀ ਸ਼ੰਕਾ ਹੀ ਕਰਨ, ਉਲਝੇ ਰਹਿਣ ਸ਼ੰਕੇ ਚ। ਨਿਸ਼ਚੇਵਾਨ ਸ਼ਰਧਾਵਾਨ ਰਸ ਲੈਂਦੇ, ਉਹ ਕਹਿੰਦੇ ਜੇ ਮੇਰੇ ਗੁਰੂ ਨੂੰ ਭਾਵੇ ਤੇ ਹੋ ਸਕਦਾ ਹੈ, ਜੇ ਗੁਰੂ ਨੂੰ ਭਾਵੇ ਤਾਂ ਹੋ ਸਕਦਾ। ਜਲ ਤੇ ਥਲ ਕਰ ਥਲ ਤੇ ਕੂਆ, ਕੂਪ ਦੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ, ਗੁਰੂ ਨੂੰ ਭਾਵੇ ਤੇ ਕੁਝ ਵੀ ਹੋ ਸਕਦਾ। ਹਾਂਜੀ,
ਸੁਣ ਤਿਨ ਕੇ ਮੈਂ ਹਿਰਦੈ ਵਿਚਾਰਾ।
ਜਦੋਂ ਬੱਚੇ ਇਉਂ ਗੱਲਾਂ ਕਰਦੇ ਸਨ ਤੇ ਸੁਣ ਕੇ ਮੈਂ ਆਪਣੇ ਹਿਰਦੇ ਚ ਵਿਚਾਰ ਕੀਤੀ,
ਗੁਰ ਭਾਣਾ ਇਨ ਮਨ ਮੋਹ ਧਾਰਾ।
ਇਹ ਬਾਲਕ ਧੰਨ ਨੇ ਜਿਨ੍ਹਾਂ ਨੇ ਗੁਰੂ ਦੇ ਭਾਣੇ ਨੂੰ ਆਪਣੇ ਹਿਰਦੇ ਚ ਵਸਾਇਆ ਹੋਇਆ, ਜਿਨ੍ਹਾਂ ਨੇ ਗੁਰੂ ਦੀ ਰਜਾ ਨੂੰ, ਗੁਰੂ ਦੇ ਭਾਣੇ ਨੂੰ ਆਪਣੇ ਹਿਰਦੇ ਚ ਵਸਾਇਆ।
ਇਹੀ ਸੰਤ ਗੁਰਮੁਖ ਗੁਰ ਰੂਪ।
ਮੈਂ ਉਹਨਾਂ ਨੂੰ ਇਹ ਜਾਣ ਕੇ ਵੀ ਇਹ ਸੰਤ ਨੇ, ਇਹ ਗੁਰਮੁਖ ਰੂਪ ਨੇ। ਗੁਰਮੁਖ ਹੋਈ ਹੈ ਨਾ ਜਿਹੜਾ ਭਾਣਾ ਮੰਨੇ, ਗੁਰਮੁਖ ਹੋਏ ਸੋ ਭਾਣਾ ਮੰਨੇ, ਗੁਰਮੁਖ ਹੈ ਹੀ ਉਹ ਜਿਹੜਾ ਭਾਣਾ ਮੰਨੇ। ਇਹ ਭਾਣਾ ਮੰਨਣ ਵਾਲੇ ਗੁਰਮੁਖ ਜਾਣ ਕੇ
ਪਰਿਓ ਚਰਨ ਮੈਂ ਜਾਣ ਅਨੂਪ,
ਮੈਂ ਉਹਨਾਂ ਨੂੰ ਨਮਸਕਾਰ ਕੀਤੀ ਵੀ ਇਹ ਭਾਣਾ ਮੰਨਣ ਵਾਲੇ ਗੁਰਮੁਖ ਨੇ, ਇਹਨਾਂ ਦੀ ਉਪਮਾ ਅਨੂਪ ਹੈ, ਇਹ ਜਾਣ ਕੇ ਮੈਂ ਉਹਨਾਂ ਨੂੰ ਪ੍ਰਣਾਮ ਕੀਤੀ।
ਪੁੰਨ ਸ਼੍ਰੀ ਅਰਜਨ ਭਏ ਪ੍ਰਸੰਨ,
ਫਿਰ ਮਹਾਰਾਜ ਗੁਰੂ ਅਰਜਨ ਸਾਹਿਬ ਬੜੇ ਪ੍ਰਸੰਨ ਹੋਏ ਭਾਈ ਗੁਰਦਾਸ ਜੀ ਤੇ।
ਧੰਨ ਗੁਰਦਾਸ ਸਿੱਖ ਤੂੰ ਧੰਨ,
ਮਹਾਰਾਜ ਜੀ ਕਹਿੰਦੇ ਭਾਈ ਗੁਰਦਾਸ ਜੀ ਤੁਸੀਂ ਧੰਨ ਹੋ, ਧੰਨ ਸਿੱਖ ਹੋ ਤੁਸੀਂ। ਖਾਲਸਾ ਜੀ, ਭਾਈ ਗੁਰਦਾਸ ਜੀ ਨੇ ਗੁਰਸਿੱਖੀ ਨੂੰ ਜਿੰਨੀ ਬਰੀਕੀ ਨਾਲ ਸਮਝਿਆ ਨਾ, ਕਮਾਲ ਦੀ ਖੇਡ ਹੈ। ਜੇ ਕਿਤੇ ਸਿੱਖੀ ਸਮਝਣੀ ਹੈ ਨਾ ਵੀ ਸਿੱਖੀ ਕੀ ਹੈ, ਤਾਂ ਭਾਈ ਗੁਰਦਾਸ ਜੀ ਦੀ ਬਾਣੀ ਚੋਂ ਸਮਝ ਪੈਂਦੀ ਹੈ। ਸਿੱਖੀ ਕਿਸ ਨੂੰ ਕਹਿੰਦੇ? ਸਿੱਖੀ ਦੀ ਮਰਿਆਦਾ, ਸਿੱਖੀ ਦੀ ਰੋਹ ਰੀਤ, ਸਿੱਖ ਦਾ ਆਚਰਣ, ਸਿੱਖ ਦਾ ਵਿਵਹਾਰ, ਉਹ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਚ ਬੜੇ ਸੋਹਣੇ ਲਫ਼ਜ਼ਾਂ ਚ, ਸਰਲ ਲਫ਼ਜ਼ਾਂ ਚ ਸਮਝਾਇਆ। ਇਸ ਕਰਕੇ ਹਰ ਇੱਕ ਗੁਰਸਿੱਖ ਨੂੰ ਭਾਈ ਗੁਰਦਾਸ ਜੀ ਦੀ ਬਾਣੀ ਪੜ੍ਹਨੀ ਚਾਹੀਏ, ਵਿਚਾਰ ਸਹਿਤ, ਅਰਥਾਂ ਸਹਿਤ, ਜਦੋਂ ਸਮਾਂ ਬਣੇ, ਸਬਬ ਬਣੇ। ਤਦੇ ਗੁਰੂ ਅਰਜਨ ਸਾਹਿਬ ਨੇ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕੁੰਜੀ ਦਾ ਖਿਤਾਬ ਦਿੱਤਾ। ਜਿਵੇਂ ਕੁੰਜੀ ਬਿਨਾਂ ਜੰਦਰਾ ਨਹੀਂ ਖੁੱਲਦਾ, ਤਿਵੇਂ ਭਾਈ ਗੁਰਦਾਸ ਜੀ ਦੀ ਬਾਣੀ ਇਹ ਸਰਲ ਲਫ਼ਜ਼ਾਂ ਚ ਗੁਰਸਿੱਖੀ ਦੀ ਮਰਿਆਦਾ ਸਮਝਾਉਂਦੀ। ਪੁਰਾਤਨ ਸਮਿਆਂ ਵਿੱਚ ਜਦੋਂ ਸੰਥਿਆ ਕਰਾਈ ਜਾਂਦੀ, ਸੰਥਿਆ ਕਰਾ ਕੇ ਨਾਲ ਪਹਿਲਾਂ ਨਿਤਨੇਮ ਤੋਂ ਫਿਰ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜਾਈਆਂ ਜਾਂਦੀਆਂ, ਫਿਰ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ, ਫਿਰ 22 ਵਾਰਾਂ ਭਗਤ ਬਾਣੀ, ਫਿਰ ਸੰਥਿਆ ਹੋਣੀ, ਇਹ ਮਰਿਆਦਾ ਸੀ। ਤੋ ਭਾਈ ਗੁਰਦਾਸ ਸਾਹਿਬ ਜੀ ਨੂੰ ਗੁਰੂ ਅਰਜਨ ਸਾਹਿਬ ਕਹਿ ਰਹੇ ਨੇ ਧੰਨ ਸਿੱਖ। ਭਾਈ ਗੁਰਦਾਸ ਜੀ ਤੁਸੀਂ ਧੰਨੋ, ਤੁਹਾਡੀ ਸਿੱਖੀ ਧੰਨ ਹੈ।
ਗੁਰਮਤ ਗੁਰ ਕਰੁਣਾ ਤੇ ਪ੍ਰਾਪਤ,
ਮਹਾਰਾਜ ਜੀ ਕਹਿੰਦੇ ਗੁਰਮਤ ਗੁਰੂ ਦੀ ਕਰੁਣਾ ਨਾਲ ਮਿਲਦੀ ਹੈ। ਜਿਹੜੀ ਗੁਰੂ ਦੀ ਮੱਤ ਹੈ ਉਹ ਗੁਰੂ ਦੀ ਦਇਆ ਨਾਲ ਮਿਲਦੀ ਹੈ। ਤਦੇ ਤੇ ਮੰਗੀ ਹੈ ਨਾ ਗੁਰੂ ਸਾਹਿਬ ਦੇ ਚਰਨਾਂ ਚੋ, ਸਾਮਤ ਦੇਹੋ ਦਇਆਲ ਪ੍ਰਭ ਜਿਤ ਤੁਮੈ ਆਰਾਧਾ, ਕਿਰਪਾ ਕੀ ਜੈ ਸਾਮਤ ਦੀ ਜੈ ਆਠ ਪਹਿਰ ਤੁਧ ਧਿਆਈ। ਮਹਾਰਾਜ ਕਿਰਪਾ ਕਰਕੇ ਮਤ ਦਿਓ ਸਾਨੂੰ। ਇਸ ਕਰਕੇ ਕਹਿੰਦੇ ਗੁਰੂ ਦੀ ਕਿਰਪਾ ਨਾਲ ਗੁਰੂ ਦੀ ਮਤ ਮਿਲਦੀ ਹੈ।
ਪ੍ਰੇਮ ਸਹਿਤ ਮੇਰੋ ਜਪ ਜਾਪਤ,
ਮਹਾਰਾਜ ਜੀ ਕਹਿੰਦੇ ਪ੍ਰੇਮ ਸਹਿਤ ਤੁਸੀਂ ਸਾਡਾ ਜਾਪ ਜਪਦੇ ਹੋ।
ਕਰ ਨਿਸ਼ਚਾ ਗੁਰ ਸ਼ਬਦ ਕਨੇਰਾ,
ਤੁਸੀਂ ਗੁਰੂ ਦੇ ਸ਼ਬਦ ਤੇ ਨਾ ਨਿਸ਼ਚਾ ਕੀਤਾ ਵੀ ਸ਼ਬਦ ਤਾਂ ਸੰਸਾਰ ਸਮੁੰਦਰ ਤੋਂ ਤਾਰ ਸਕਦਾ, ਕਿ ਇਹ ਦਰਿਆ ਨਾ ਤਾਰੇਗਾ। ਪਾਤਸ਼ਾਹ ਕਹਿੰਦੇ ਸਾਡੇ ਸ਼ਬਦ ਉੱਤੇ ਤੁਸੀਂ ਇੰਨਾ ਨਿਸ਼ਚਾ ਕੀਤਾ, ਇੰਨਾ ਭਰੋਸਾ ਕੀਤਾ।
ਨਦੀ ਪਾਰ ਪ੍ਰਾਪਤ ਬਿਨ ਬੇਰਾ,
ਔਰ ਸ਼ਬਦ ਤੇ ਨਿਸ਼ਚਾ ਕਰਕੇ ਬਿਨਾਂ ਦੇਰੀ ਤੋਂ ਦਰਿਆ ਪਾਰ ਕੀਤਾ।
ਕਰਨ ਕਰਾਵਨ ਜਾਣਹਿ ਮੋਹੇ,
ਮਹਾਰਾਜ ਜੀ ਕਹਿੰਦੇ ਕਰਨ ਕਰਾਵਨ ਹਾਰ ਮੈਨੂੰ ਜਾਣਦੇ ਹੋ।
ਜਿਸ ਕੋ ਬਿਘਨ ਕਹੋ ਕਿਮ ਹੋਹੇ,
ਸਤਨਾਮ
ਸ੍ਰੀ ਵਾਹਿਗੁਰੂ।
ਮਹਾਰਾਜ ਜੀ ਕਹਿੰਦੇ ਜਿਹੜਾ ਸਿੱਖ ਗੁਰੂ ਨੂੰ ਕਰਨ ਕਰਾਵਣ ਹਾਰਾ ਸਮਝੇ ਵੀ ਮੇਰਾ ਗੁਰੂ ਹੀ ਕਰਨ ਵਾਲਾ ਤੇ ਕਰਾਉਣ ਵਾਲਾ, ਕਹਿੰਦੇ ਫਿਰ ਉਸ ਸਿੱਖ ਨੂੰ ਕਿਵੇਂ ਕੋਈ ਵਿਘਨ ਵਿਆਪ ਸਕਦਾ। ਜਿਹੜਾ ਸਿੱਖ ਗੁਰੂ ਨੂੰ ਕਰਨ ਕਰਾਉਣ ਵਾਲਾ ਸਮਝ ਲੈ, ਕੀਤਾ ਲੋੜੀਆ ਕੰਮ ਸੁਹਾਰ ਪੈ ਆਖੀਆ, ਜਦੋਂ ਗੁਰੂ ਨੂੰ ਹੀ ਸੌਂਪਦੇ, ਕਹਿੰਦੇ ਫਿਰ ਉਹਦਾ ਉਹ ਕਿਵੇਂ ਕਿਸੇ ਪ੍ਰਕਾਰ ਦੇ ਵਿਘਨ ਚ ਪੈ ਸਕਦਾ।
ਤੁਮਿਆ ਭੇਦ ਕਰ ਮੋਹ ਕਹੋ ਜਾਣੇ ਹੋ,
ਮਹਾਰਾਜ ਜੀ ਕਹਿੰਦੇ ਤੁਸੀਂ ਸਾਨੂੰ ਅਭੇਦ ਰੂਪ ਕਰਕੇ ਜਾਣਿਆ।
ਸ਼ਰਧਾ ਤੇ ਨਿਸ਼ਚਾ ਦ੍ਰਿੜ ਥਾਨੇ ਹੋ,
ਔਰ ਸ਼ਰਧਾ ਧਾਰਨ ਕਰਕੇ ਦ੍ਰਿੜ ਨਿਸ਼ਚਾ ਬਣਾਇਆ।
ਰਹੋ ਹਮ ਪਾਸ ਸਦਾ ਮਮ ਪਿਆਰੇ,
ਮੇਰੇ ਪਿਆਰੇ ਹੁਣ ਸਦਾ ਮੇਰੇ ਪਾਸ ਰਹੋ, ਹੁਣ ਤੁਸੀਂ ਸਾਡੇ ਕੋਲ ਹੀ ਰਹਿਣਾ। ਭਾਈ ਗੁਰਦਾਸ ਜੀ ਮਹਾਰਾਜ ਜੀ ਕਹਿੰਦੇ ਤੁਸੀਂ ਹੁਣ ਸਾਡੇ ਕੋਲ ਹੀ ਰਹਿਣਾ ਹੈ।
ਵੱਡੇ ਭਾਗ ਅਬ ਉਦੇ ਤਿਹਾਰੇ,
ਤੁਹਾਡੇ ਵੱਡੇ ਭਾਗ ਉਦੇ ਹੋ ਗਏ ਨੇ, ਜਾਗ ਪਏ ਨੇ ਤੁਹਾਡੇ ਪੂਰਵਲੇ ਕਰਮ।
ਪਠਨ ਲਿਖਣ ਕੀ ਕਾਰ ਸੰਭਾਲੋ,
ਸਾਡੇ ਘਰ ਦੀ ਜਿਹੜੀ ਪੜ੍ਹਨ ਲਿਖਣ ਦੀ ਕਾਰ ਹੈ ਉਹ ਸਾਰੀ ਤੁਸੀਂ ਸੰਭਾਲੋ, ਪੜ੍ਹਨ ਲਿਖਣ ਦੀ ਕਾਰ। ਮਹਾਰਾਜ ਜੀ ਨੂੰ ਪਤਾ ਸੀ ਆਉਣ ਵਾਲੇ ਸਮੇਂ ਚ ਗੁਰਬਾਣੀ ਦੀ ਰਚਨਾ ਕਰਨੀ, ਭਾਈ ਗੁਰਦਾਸ ਜੀ ਨੇ ਲਿਖਣੀ। ਇਸ ਕਰਕੇ ਪਹਿਲਾਂ ਹੀ ਵੀ ਜਿੰਨੀ ਪੜ੍ਹਨ ਲਿਖਣ ਦੀ ਕਾਰ ਹੈ ਗੁਰੂ ਘਰ ਦੀ, ਉਹ ਤੁਸੀਂ ਸੰਭਾਲੋ।
ਗੁਰ ਘਰ ਕੀ ਸੇਵਾ ਹਿਤ ਧਾਰੋ,
ਔਰ ਗੁਰੂ ਘਰ ਦੀ ਸੇਵਾ ਵਿੱਚ ਆਪਣਾ ਹਿਤ ਕਰੋ, ਪ੍ਰੇਮ ਕਰੋ।
ਸੰਗਤ ਮੈਂ ਮਸੰਦ ਹੋਏ ਔਰ,
ਸੰਗਤ ਵਿੱਚ ਹੋਰ ਬਥੇਰੇ ਮਸੰਦ ਹਨ।
ਤੁਮਨੇ ਤਰਹੋ ਹਮਾਰੀ ਠੌਰ,
ਉਹ ਆਪੇ ਸੰਗਤ ਨੂੰ ਸੰਭਾਲਣਗੇ। ਮਸੰਦਾਂ ਦਾ ਕੰਮ ਹੈ ਸੇਵਾ ਕਰਨੀ ਸੰਗਤ ਦੀ, ਤੁਸੀਂ ਸਾਡੇ ਕੋਲ ਰਹਿਣਾ। ਭਾਈ ਗੁਰਦਾਸ ਜੀ ਆਗਰੇ ਵੀ ਕਿਸੇ ਮਸੰਦ ਨੂੰ ਭੇਜ ਦਿਓ ਜਿਹੜਾ ਸੰਗਤ ਨੂੰ ਪ੍ਰਚਾਰ ਪ੍ਰਸਾਰ ਕਰਕੇ ਜੋੜੇ, ਤੇ ਮਸੰਦਾਂ ਦੀਆਂ ਡਿਊਟੀਆਂ ਮਸੰਦਾਂ ਨੂੰ। ਹੁਣ ਤਾਂ ਮਸੰਦ ਸ਼ਬਦ ਮਲਨ ਹੋ ਗਿਆ ਨਾ ਉਹਨਾਂ ਦੀਆਂ ਕਰਤੂਤਾਂ ਕਰਕੇ। ਵੈਸੇ ਮਸੰਦ ਮਹਾਰਾਜ ਜੀ ਨੇ ਆਪ ਥਾਪੇ ਪਹਿਲਾਂ, ਗੁਰੂ ਰਾਮਦਾਸ ਸਾਹਿਬ ਦੇ ਸਮੇਂ ਉਹਨਾਂ ਨੂੰ ਦੇਸ਼ਾਂ ਵਿਦੇਸ਼ਾਂ ਚ ਭੇਜਿਆ ਸੰਗਤ ਚ ਪ੍ਰਚਾਰ ਲਈ। ਬੜੀ ਬੜੀ ਨੇਕ ਨੀਯਤ ਵਾਲੇ ਮਹਾਂਪੁਰਸ਼ ਮਸੰਦ ਹੋਏ। ਬਾਬਾ ਫੇਰੂ ਸਾਹਿਬ ਜੀ ਜੈਸੇ ਮਹਾਂਪੁਰ, ਜਿਨ੍ਹਾਂ ਨੂੰ ਸੱਚੀ ਦਾੜੀ ਦਾ ਖਿਤਾਬ ਦਿੱਤਾ ਕਲਗੀਧਰ ਜੀ ਨੇ, ਉਹ ਵੀ ਤਾਂ ਮਸੰਦੀ ਸਨ। ਤੋ ਬਾਅਦ ਵਿੱਚ ਜਦੋਂ ਭ੍ਰਸ਼ਟ ਗਏ ਤੇ ਉਦੋਂ ਹੁਣ ਜਿਹਨੂੰ ਭ੍ਰਸ਼ਟਿਆ ਕਹਿਣਾ ਹੋਵੇ ਉਹਨੂੰ ਮਸੰਦ ਕਹਿ ਦਿੰਦੇ ਆ। ਗਰੀਬਨ ਬਾਗ ਸਾਹਿਬ ਜੀ ਕਹਿੰਦੇ ਵੀ ਬਾਕੀ ਪ੍ਰਚਾਰ ਪ੍ਰਸਾਰ ਮਸੰਦਾਂ ਨੂੰ ਲਾ ਦਿੰਦੇ ਆ, ਭਾਈ ਗੁਰਦਾਸ ਜੀ ਤੁਸੀਂ ਸਾਡੇ ਕੋਲ ਹੀ ਰਹਿ ਕੇ ਸੇਵਾ ਕਰੋ।
ਸੁਨ ਗੁਰਦਾਸ ਬੰਦਨਾ ਕੀਨ,
ਮਹਾਰਾਜ ਜੀ ਦੇ ਬਚਨ ਸੁਣ ਕੇ ਭਾਈ ਗੁਰਦਾਸ ਜੀ ਨੇ ਨਮਸਕਾਰ ਕੀਤੇ।
ਜਿਉਂ ਆਗਿਆ ਤਿਉਂ ਕਰੋ ਪ੍ਰਬੀਨ,
ਮਹਾਰਾਜ ਜਿਵੇਂ ਤੁਹਾਡੀ ਆਗਿਆ ਹੋਵੇਗੀ ਮੈਂ ਤਿਵੇਂ ਕਰਾਂਗਾ।
ਅਬ ਤੁਮ ਮੋਕੋ ਆਗਿਆ ਦੀਜੈ,
ਮਹਾਰਾਜ ਇੱਕ ਵਾਰੀ ਮੈਨੂੰ ਹੁਣ ਆਗਿਆ ਦੇ ਦਿਓ।
ਗੋਇੰਦਵਾਲ ਹੋਏ ਆਵੀ ਜੈ,
ਗੋਇੰਦਵਾਲ ਸਾਹਿਬ ਕੁਝ ਕਾਰਜ ਨੇ, ਕਿਉਂਕਿ ਭਾਈ ਗੁਰਦਾਸ ਜੀ ਦਾ ਘਰ ਸੀ ਗੋਇੰਦਵਾਲ ਸਾਹਿਬ, ਉੱਥੇ ਹੀ ਭਾਈ ਗੁਰਦਾਸ ਜੀ ਦਾ ਸਥਾਨ ਵੀ ਹੈ ਗੋਇੰਦਵਾਲ ਸਾਹਿਬ। ਤੇ ਕਹਿਣ ਲੱਗੇ ਮਹਾਰਾਜ ਜੀ ਆਗਿਆ ਇੱਕ ਵਾਰੀ ਦੇ ਦਿਓ ਵੀ ਮੈਂ ਗੋਇੰਦਵਾਲ ਸਾਹਿਬ ਜਾਵਾਂ।
ਸੁਣ ਕੇ ਸਤਿਗੁਰ ਭਏ ਦਿਆਲੂ,
ਉੱਥੇ ਕੁਝ ਕਾਰਜ ਨੇ ਕਰਕੇ ਫਿਰ ਮਹਾਰਾਜ ਜੀ ਤੁਹਾਡੇ ਚਰਨਾਂ ਚ ਹਾਜ਼ਰ ਹੋਵਾਂਗਾ। ਸੁਣ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਿਰਪਾ ਕੀਤੀ।
ਜਾਵੋ ਫਿਰ ਆਵੋ ਤਤਕਾਲੂ,
ਮਹਾਰਾਜ ਜੀ ਕਹਿੰਦੇ ਭਾਈ ਗੁਰਦਾਸ ਜੀ ਤੁਸੀਂ ਜਾਓ ਤੇ ਜਿਹੜੇ ਕਾਰਜ ਕਰਨੇ ਨੇ ਗੋਇੰਦਵਾਲ ਸਾਹਿਬ ਕਰਕੇ ਤੇ ਮੁੜ ਕੇ ਛੇਤੀ ਆ ਜਾਇਓ।
ਐਸੇ ਸੁਨਤ ਗਯੋ ਤਤਕਾਲ,
ਮਹਾਰਾਜ ਜੀ ਦੀ ਆਗਿਆ ਲੈ ਕੇ ਭਾਈ ਗੁਰਦਾਸ ਜੀ ਆਪਣੇ ਨਗਰ ਸ੍ਰੀ ਗੋਇੰਦਵਾਲ ਸਾਹਿਬ ਗਏ।
ਰਹੇ ਸਮਾਂ ਤੇ ਠਾਂ ਕੁਛ ਕਾਲ,
ਕੁਝ ਕ ਸਮਾਂ ਭਾਈ ਗੁਰਦਾਸ ਜੀ ਸ੍ਰੀ ਗੋਇੰਦਵਾਲ ਸਾਹਿਬ ਰਹੇ। ਕੁਝ ਦਿਨਾਂ ਤੋਂ ਬਾਅਦ ਫਿਰ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਆਏ। ਪ੍ਰਿਥੀ ਚੰਦ ਨੇ ਜਿਹੜਾ ਵਿਗਾੜ ਪਾਇਆ ਹੋਇਆ ਸੀ ਉਹਦਾ ਸੁਧਾਰ ਭਾਈ ਗੁਰਦਾਸ ਜੀ ਨੇ ਕੀਤਾ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।